चले सांगले ताई, पहुंचे नगर तो लंबे माई, रहता एक सज्जन भंचक, बेक बैसनो दया नारंचक।
वाहे गुरु जी का खालसा,
वाहे गुरु जी की फतेह।
पतित पावन गुरु गरीब निवाज अंतर जामी पार परम परमेश्वर तेग बहादुर सिमरे है, करनौ निद आवै ताए, सब थाई होए सहाय। धन धन श्री गुरु तेग बहादुर साहिब जी दे पावन पवित्र इतिहासिक अस्थाना ते गुरता गद्दी ते विराजमान, जहरा जहूर हाजरा हजूर शब्द गुरु श्री गुरु ग्रंथ साहिब जी दी पावन पवित्र गोद विखे सुशोभित परम सन्मान योग गुरु खालसा साथ संगत जीओ, आप जी अत्यंत कृपा दे पात्र हो के नेता प्रति शाम दे दीवाना विखे गुरु घर दियां हाजरियां भरते हुए सब ते उत्तम हर की कथा नाम सुनत दर्द दुख लथा, सब तो श्रेष्ठ सतगुर साहिब जी दियां कथा कहानियां श्रवण करके अपने जीवन नो सफला करते हो। श्री गुरु नानक साहिब जी दा पावन इतिहास कवि भाई संतोख सिंह जी बयान कर रहे हैं। पिछले प्रकरणा विखे आप जी ने श्रवण किया है कि गुरु नानक पातशाह अचल बटाले तो सिद्धा नू दर्शन दे के उना दे प्रश्ना दे उत्तर दे के सतगुरु जी तलवंडी पहुंचे हैं। तलवंडी पहुंच के मरदाने दा पुत्र सहजादा सतगुरां दे कोल आया है, पुछदा है सतगुरु जी मेरे पिता जी नजर नहीं आ रहे, तुहाडे नाल गए सन किथे हन? सतगुरु जी आखन लगे प्यारिया तेरा पिता भाई मरदाना पूरा हो गया, दुनिया विच पूरे बड़े घट होए, पूरा परमेश्वर ही है, पूरा प्रभ आराध्या पूरा जाका नाओ, जड़ा पूरे अंदर लीन हो गया वो परमेश्वर ही बन गया। गुरु नानक पातशाह पूरे ते भाई मरदाना गुरु नानक पातशाह दे अंदर लीन हो गया। असा ने तो यह समझिया है कि सतगुरु जी एक शरीर हन, शरीर भावे संतां महापुरशां दा सब दा हुंदा है, पर गुरु नानक पातशाह आप परमेश्वर हन, सरगुण निर्गुण आप ही है। सानू समझाण खातर सतगुरां ने एक शरीर धारण किया, पर सतगुरु जी शब्द रूप हन, उस शब्द विखे सुरती सदका मरदाना लीन हो गया, इस करके मरदाना पूरा हो गया। सतगुरु ने आख्या सहजादिया तेरा पिता पूरा हो गया, चल साढ़े नाल चल, जिस थां तेरे पिता का संस्कार होया है उस थां तन्नू भी लै जाने, ਚੱਲ ਸਾਡੇ ਨਾਲ ਚੱਲ। ਸ਼ਹਿਜ਼ਾਦਾ ਆਖਣ ਲੱਗਾ, ਮਹਾਰਾਜ ਮੇਰੇ ਪਿਤਾ ਜੀ ਨੇ ਆਪ ਤੋਂ ਜਾਚਨਾ ਕੀਤੀ ਸੀ, ਕੋਈ ਦਾਤ ਮੰਗੀ ਸੀ, ਤੁਸੀਂ ਬਖਸ਼ਿਸ਼ ਕਰੋ, ਮੈਨੂੰ ਵੀ ਇੱਕ ਦਾਤ ਬਖਸ਼ੋ, ਮੈਂ ਜਾਚਕ ਹਾਂ, ਆਪ ਜੀ ਤੋਂ ਕੁਝ ਦਾਤ ਮੰਗ ਰਿਹਾ। ਸਤਿਗੁਰ ਨੇ ਆਖਿਆ, ਚੱਲ ਤਾਂ ਸਹੀ ਸਾਡੇ ਨਾਲ, ਤੈਨੂੰ ਦਾਤ ਦੇ ਕੇ ਨਿਹਾਲ ਕਰਾਂਗੇ। ਇਸ ਤਰ੍ਹਾਂ ਭਾਈ ਸਹਿਜਾਦਾ, ਭਾਈ ਬਾਲਾ ਜੀ ਅਤੇ ਗੁਰੂ ਨਾਨਕ ਪਾਤਸ਼ਾਹ ਉਸੇ ਥਾਂ ਤੇ ਜਾ ਰਹੇ ਹਨ ਜਿਸ ਥਾਂ ਤੇ ਸੰਸਕਾਰ ਹੋਇਆ ਭਾਈ ਮਰਦਾਨੇ ਜੀ ਦਾ। ਤੇ ਉਸ ਥਾਂ ਤੋਂ ਪਹਿਲਾਂ ਇੱਕ ਸੱਜਣ ਠੱਗ ਅੱਜ ਉਹਦੇ ਬਾਰੇ ਬਿਆਨ ਕਰ ਰਹੇ ਹਨ। ਆਪ ਸਭ ਜਾਣਦੇ ਹੋ, ਇਹ ਸਾਖੀ ਸਭਨਾਂ ਦੀ ਜ਼ੁਬਾਨ ਤੇ ਹੈ ਕਿ ਸੱਜਣ ਠੱਗ। ਪਰ ਗੁਰਮੁਖ ਪਿਆਰਿਓ, ਗੁਰੂ ਨਾਨਕ ਪਾਤਸ਼ਾਹ ਨੇ ਉਹਦਾ ਵੀ ਉਧਾਰ ਕੀਤਾ ਹੈ। ਆਓ ਇਹ ਪਾਵਨ ਕਥਾ ਕਵੀ ਭਾਈ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਹਨ, ਅਸੀਂ ਸਾਰੇ ਮਿਲ ਕੇ ਸਰਵਣ ਕਰੀਏ ਜੀ। ਸਾਰੇ ਗੁਰਮੁਖ ਸ਼ਰਧਾ ਸਤਿਕਾਰ ਨਾਲ ਗੱਜ ਵੱਜ ਕੇ ਉਚਾਰਨ ਕਰੋ ਜੀ,
ਸਤਨਾਮ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੋ ਪਈ ਤਾਂ ਪ੍ਰਭ ਚਲੇ ਸੰਗ ਲੈ ਤਾਈ, ਪਹੁੰਚੇ ਨਗਰ ਤੋਂ ਲੰਬੇ ਮਾਈ।
ਸ੍ਰੀ ਗੁਰੂ ਨਾਨਕ ਪਾਤਸ਼ਾਹ ਭਾਈ ਸਹਿਜਾਦੇ ਨੂੰ ਨਾਲ ਲੈ ਕੇ ਉਸ ਨਗਰੀ ਵਿਖੇ ਪਹੁੰਚੇ ਹਨ ਜਿਸ ਨਗਰੀ ਦਾ ਨਾਮ ਤਿਲੰਬਾ ਨਗਰ ਹੈ। ਉਹ ਨਗਰੀ ਜਿੱਥੇ ਭਾਈ ਬਾਲਾ ਜੀ, ਗੁਰੂ ਨਾਨਕ ਪਾਤਸ਼ਾਹ ਅਤੇ ਸਹਿਜਾਦਾ ਜਾ ਰਿਹਾ ਹੈ।
ਰਹਿ ਤਾਂ ਇੱਕ ਸੱਜਣ ਬੰਚਕ, ਵੇਖ ਬੈਸਨੋ ਦਇਆ ਨਰੰਚਕ।
ਉਸ ਨਗਰੀ ਵਿਖੇ ਇੱਕ ਸੱਜਣ ਠੱਗ ਰਹਿੰਦਾ, ਬੰਚਕ ਆਖਦੇ ਠੱਗ ਨੂੰ। ਲਿਬਾਸ ਮਹਾਂਪੁਰਸ਼ਾਂ ਵਾਲਾ, ਸਾਧੂਆਂ ਵਾਲਾ, ਪਰ ਕਰਨੀ ਉਹ ਠੱਗਾਂ ਵਾਲੀ। ਕੱਪੜੇ ਭਾਵੇਂ ਸਾਧੂਆਂ ਵਾਲੇ ਕੋਈ ਪਾ ਲਵੇ, ਪਰ ਕੱਪੜਿਆਂ ਦੀ ਗੱਲ ਨਹੀਂ, ਗੱਲ ਹੈ ਅੰਤਰ ਦੇ ਅੰਤਿਸ਼ ਕਰਨ ਦੀ, ਮਨ ਦੀ। ਜਿਹਦਾ ਮਨ ਹੀ ਕਾਲਾ ਹੈ ਉਹ ਭਾਵੇਂ ਕੱਪੜੇ ਜਿਵੇਂ ਦੇ ਪਾ ਲਵੇ। ਇਹ ਸੱਜਣ ਠੱਗ ਬਾਹਰੋਂ ਤਾਂ ਬੜਾ ਸੋਹਣਾ ਲੱਗਦਾ ਹੈ, ਵੈਸ਼ਨੋ ਬਣ ਕੇ ਬੈਠਾ ਹੋਇਆ ਹੈ, ਪਰ ਇਹਦਾ ਅੰਤਿਸ਼ ਕਰਨ ਮੈਲਾ ਹੈ।
ਬਹੁਮੂਲੇ ਤਨ ਚੀਰ ਹੰਡਾਈ, ਪੁਰ ਠਿਕ ਬੈਠ ਗਏ ਜਗ ਤਾਈ।
ਬੜੇ ਸੋਹਣੇ ਸੋਹਣੇ ਕੱਪੜੇ ਪਾਏ, ਬੜੇ ਕੀਮਤੀ, ਬਹੁਮੂਲੇ, ਬੇਸ਼ੁਮਾਰ ਕੀਮਤੀ ਇਸਨੇ ਕੱਪੜੇ ਪਾਏ ਹਨ। ਤੇ ਗੁਰੂ ਨਾਨਕ ਪਾਤਸ਼ਾਹ ਇਹਦੀ ਨਗਰੀ ਵਿਖੇ ਜਾ ਕੇ ਬਹਿ ਗਏ ਹਨ।
ਸ਼ਹਿਜ਼ਾਦਾ ਲੈ ਆਏ ਸੁਪੁਰ ਮੈਂ, ਗਮਨਿਓ ਲਾਗੀ ਛੁਦਾ ਉਦਰ ਮੈਂ।
ਜਿਵੇਂ ਭਾਈ ਮਰਦਾਨਾ ਜੀ, ਉਹਨਾਂ ਨੂੰ ਭੁੱਖ ਲੱਗਦੀ ਸੀ, ਇਹ ਸਤਿਗੁਰ ਨੇ ਭੁੱਖ ਆਪ ਲਗਾਈ ਕਿਸੇ ਦਾ ਬੇੜਾ ਪਾਰ ਕਰਨ ਲਈ। ਇਸੇ ਤਰ੍ਹਾਂ ਅੱਜ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਸਹਿਜਾਦੇ ਨੂੰ ਭੁੱਖ ਲਵਾ ਦਿੱਤੀ। ਜਦੋਂ ਭੁੱਖ ਲੱਗੀ, ਸਹਿਜਾਦਾ ਆਖਣ ਲੱਗਾ, ਮਹਾਰਾਜ ਭੁੱਖ ਲੱਗੀ ਹੈ, ਕੁਝ ਖਾਵਾਂ। ਸਤਿਗੁਰ ਨੇ ਆਖਿਆ, ਜਾ ਪਿਆਰਿਆ ਇਸ ਨਗਰੀ ਤੋਂ ਕੁਝ ਮੰਗ ਕੇ ਖਾ ਕੇ ਆ ਜਾ।
ਜਾਏ ਤਾਂ ਧਰਮਸ਼ਾਲਾ ਦੇਖੀ, ਸੱਜਣ ਜਿਸ ਮੈਂ ਅੱਗੀ ਵਿਛੇਖੇ।
ਜਾ ਕੇ ਵੇਖਿਆ ਕਿ ਇਸ ਨੇ ਇੱਕ ਬੜੀ ਸੋਹਣੀ ਧਰਮਸ਼ਾਲਾ, ਧਰਮਸ਼ਾਲਾ ਉਸ ਨੂੰ ਆਖਦੇ ਧਰਮ ਦਾ ਘਰ, ਜਿੱਥੇ ਕੋਈ ਸਾਧੂ ਕੋਈ ਮਹਾਂਪੁਰਸ਼ ਆਏ ਗਏ ਦੀ ਲੰਗਰ ਚਲਾਵੇ, ਸੇਵਾ ਕਰੇ, ਉਸ ਨੂੰ ਧਰਮਸ਼ਾਲਾ ਆਖਦੇ। ਭਾਈ ਗੁਰਦਾਸ ਜੀ ਫੁਰਮਾਨ ਕਰਦੇ, ਘਰ ਘਰ ਅੰਦਰ ਧਰਮਸਾਲ। ਪੁਰਾਤਨ ਗੁਰਸਿੱਖਾਂ ਦੇ ਘਰ ਘਰ ਵਿੱਚ ਹੀ ਧਰਮਸ਼ਾਲ, ਜਿਹੜਾ ਵੀ ਕਿਸੇ ਦੇ ਘਰ ਆਵੇ ਉਹਨੂੰ ਲੰਗਰ ਛਕਾਉਂਦੇ, ਉਹਦੀ ਜੀ ਆਏ ਨੂੰ ਸੇਵਾ ਕਰਦੇ। ਪਰ ਇਸ ਤਰ੍ਹਾਂ ਸੇਵਾ ਨਹੀਂ ਕਰਦੇ ਜਿਸ ਤਰ੍ਹਾਂ ਸੱਜਣ ਠੱਗ ਕਰ ਰਿਹਾ ਹੈ। ਗੁਰੂ ਕੇ ਪਿਆਰੇ, ਉਹ ਤਾਂ ਹਰ ਇੱਕ ਨੂੰ ਆਪਣਾ ਜਾਣ ਕੇ, ਆਪਣਾ ਭਰਾ ਜਾਣ ਕੇ ਸੇਵਾ ਕਰਦੇ। ਇਸ ਸੱਜਣ ਠੱਗ ਨੇ ਵੀ ਇੱਕ ਧਰਮਸ਼ਾਲਾ ਬਣਾਈ ਹੋਈ ਤੇ ਉਸ ਧਰਮਸ਼ਾਲਾ ਦੇ ਕੋਲ ਇਹ ਪਹੁੰਚਿਆ ਹੈ।
ਨੀਕੀ ਬਿਰਸੋਂ ਕੀਨ ਦੁਆਏ, ਸ਼ਹਿਜ਼ਾਦਾ ਬੈਠਿਓ ਡਿੱਗ ਜਾਏ।
ਮਰਾਸ਼ੀ ਸੀ ਤੇ ਮਰਾਸ਼ੀਆਂ ਵਾਂਗ ਇਸ ਨੇ ਬੜੇ ਪਿਆਰ ਨਾਲ, ਬੜੀ ਚੰਗੀ ਤਰ੍ਹਾਂ ਨਾਲ ਭੋਜਨ ਮੰਗਿਆ। ਆਖਣ ਲਗਾ, ਭਾਈ ਸਾਹਿਬ ਜੀ ਪ੍ਰਸ਼ਾਦਾ ਛਕਾਓ।
ਸਾਦਰ ਸੋ ਸੱਜਣ ਬਚ ਕੇ ਆਈ, ਆਵੋ ਭਾਈ ਕਹਿਤੇ ਰਹੇ।
ਸਾਦਰ ਸਹਿਤ ਆਦਰ, ਆਦਰ ਭਾਵ ਬੜੇ ਸਨਮਾਨ ਨਾਲ, ਆਓ ਜੀ ਬੈਠੋ ਜੀ, ਲੰਗਰ ਛਕੋ ਜੀ। ਇਹੀ ਹੁੰਦਾ ਅੱਜ ਕੱਲ, ਜਿਹੜਾ ਤੇ ਸੋਹਣੇ ਕੱਪੜੇ ਪਾ ਕੇ ਆਵੇ ਕਿਸੇ ਧਾਰਮਿਕ ਸਥਾਨ ਤੇ, ਉਸ ਨੂੰ ਸਾਰੇ ਆਖਦੇ ਆਓ ਜੀ। ਕੋਈ ਗਰੀਬ ਆਵੇ ਉਸ ਨੂੰ ਨੀ ਕੋਈ ਬੁਲਾਉਂਦਾ। ਕਬੀਰ ਸਾਹਿਬ ਫੁਰਮਾਨ ਕਰਦੇ, ਨਿਰਤਨ ਆਦਰ ਕੋਈ ਨਾ ਦੇ। ਗਰੀਬ ਆ ਜੇ ਉਹਨੂੰ ਕੋਈ ਆਦਰ ਨਹੀਂ ਦਿੰਦਾ, ਕੋਈ ਅਮੀਰ ਆ ਜੇ ਤੇ ਉਹਨੂੰ ਸਾਰੇ ਆਖਦੇ ਆਓ ਜੀ ਮੇਰੀ ਥਾਂ ਤੇ ਬੈਠੋ। ਕੱਪੜੇ ਸੋਹਣੇ ਪਾਏ ਸਨ ਭਾਈ ਸਾਹਿਜਾਦੇ ਨੇ, ਇਹ ਵੇਖ ਕੇ ਸੱਜਣ ਠੱਗ ਆਖਣ ਲਗਾ, ਆਓ ਜੀ ਬੈਠੋ ਜੀ, ਲੰਗਰ ਪਾਣੀ ਛਕੋ।
ਆਵੋ ਭਾਈ ਕਹਿਤੇ ਰਹੀ, ਕੋ ਹੈ ਤੇਰੋ ਵਰਨ ਬਤਾਵੋ।
ਆ ਭਰਾਵਾ ਤੂੰ ਕਿੱਥੇ ਰਹਿੰਦਾ, ਕਿੱਥੋਂ ਆਇਆ, ਤੇਰਾ ਵਰਨ ਕੀ ਹੈ, ਦੱਸ ਤਾਂ ਸਹੀ, ਆਪਣੀ ਸਾਰੀ ਇਨਕੁਆਇਰੀ ਦੇ, ਜਾਣਕਾਰੀ ਦੇ।
ਕਿਤ ਤੇ ਆਇਓ ਕਿਤ ਕੋ ਜਾਵੋ,
ਕਿਧਰੋਂ ਆਇਆ ਕਿਧਰੋਂ ਜਾਣਾ, ਦੱਸ ਤਾਂ ਸਹੀ, ਤੇਰਾ ਘਰ ਬਾਰ ਕੀ ਹੈ ਤੇ ਅਗਾਂਹ ਤੂੰ ਕਿਸ ਪਾਸੇ ਜਾਣਾ ਹੈ।
ਜਾਤ ਮੇਰਾ ਸੀ ਜਾਨੋ ਮੇਰੀ, ਸਦਨ ਹਮਾਰੇ ਦੂਰ ਕਨੇਰੇ।
ਤੇ ਭਾਈ ਸਾਹਿਜਾਦਾ ਜੀ ਆਖਣ ਲੱਗੇ ਕਿ ਭਰਾਵਾ ਸੰਤ ਜੀ, ਸਾਡੀ ਜਾਤ ਮਰਾਸ਼ੀ ਹੈ, ਮੇਰਾ ਘਰ ਬੜੀ ਦੂਰ ਹੈ, ਮੈਂ ਬੜੀ ਦੂਰੋਂ ਆਇਆ ਹਾਂ।
ਜਾਉ ਅਗਾਰੀ ਕਾਰਜ ਕੋਈ, ਤੁਮ ਡਿੱਗ ਆਇਓ ਛੁਦਾ ਜੇ ਹੋਏ।
ਅਗਾਂ ਕੋਈ ਕੰਮ ਹੈ, ਮੈਂ ਉਸ ਕੰਮ ਜਾ ਰਿਹਾ ਹਾਂ, ਪਰ ਰਸਤੇ ਅੰਦਰ ਭੁੱਖ ਲੱਗ ਗਈ ਹੈ, ਇਸ ਭੁੱਖ ਕਰਕੇ ਮੈਂ ਤੁਹਾਡੇ ਕੋਲ ਆਇਆ ਹਾਂ।
ਸੱਜਣ ਕਹਿ ਆਹਾਰ ਕਨੇਰਾ, ਕੁਝ ਜਮਾਨ ਵਡਾਹੂ ਤੇਰਾ।
ਸੱਜਣ ਠੱਗ ਆਖਣ ਲਗਾ, ਭਰਾਵਾ ਮੇਰੇ ਘਰ ਹਰ ਪਦਾਰਥ ਹੈ, ਜੋ ਛਕਣਾ ਛਕ ਲੈ, ਪਰ ਇਹ ਦੱਸ ਤੇਰਾ ਜਜਮਾਨ ਕਿਹੜਾ ਹੈ।
ਜਾਂ ਕੋ ਹੈ ਮੇਰਾ ਸੀ ਐਸੋ, ਮੁਝ ਤੇ ਵਡਾ ਕੇ ਲਗੂ ਕੋ ਤੈਸੋ।
ਤੂੰ ਜਿਹਦਾ ਮਰਾਸ਼ੀ ਹੈ, ਤੇਰਾ ਜਜਮਾਨ ਕਿਹੜਾ ਹੈ, ਇਹ ਦੱਸ ਕਿ ਮੇਰੇ ਤੋਂ ਵੱਡਾ ਹੈ ਕਿ ਛੋਟਾ ਹੈ, ਅਮੀਰ ਹੈ ਕਿ ਗਰੀਬ ਹੈ, ਉਹ ਕਿਵੇਂ ਦਾ ਹੈ।
ਸ਼ਹਿਜ਼ਾਦੇ ਸੁਨ ਬਚਨ ਬਖਾਨਾ, ਹਮ ਤੁਮ ਤੇ ਮਮ ਪ੍ਰਭੋ ਮਹਾਨਾ।
ਭਾਈ ਸਾਹਿਜਾਦਾ ਜੀ ਸੁਣ ਕੇ ਆਖਣ ਲੱਗੇ ਵੀ ਸੰਤ ਜੀ, ਮੇਰਾ ਜਜਮਾਨ ਮੇਰੇ ਤੋਂ ਤੇਰੇ ਤੋਂ ਬੜਾ ਵੱਡਾ ਹੈ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੁਨੀਆਂ ਤੋਂ ਸਭ ਤੋਂ ਵੱਡੇ ਗੁਰੂ ਨਾਨਕ ਪਾਤਸ਼ਾਹ, ਪਾਰ ਬ੍ਰਹਮ ਪਰਮੇਸ਼ਰ, ਉਹਨਾਂ ਤੋਂ ਵੱਡਾ ਨਾ ਕੋਈ ਹੋਇਆ ਹੈ ਨਾ ਕੋਈ ਹੋਏਗਾ। ਇਹੀ ਆਖਣ ਲੱਗੇ ਹਨ ਭਾਈ ਸਾਹਿਜਾਦਾ ਜੀ ਕਿ ਸੁਣੋ ਸੰਤ ਜੀ, ਮੇਰੇ ਜਜਮਾਨ ਤਾਂ ਮੇਰੇ ਤੋਂ ਤੇਰੇ ਤੋਂ ਸਭ ਤੋਂ ਵੱਡੇ ਹਨ।
ਜੋ ਜਾਚੈ ਪੂਰੇ ਤੇ ਕੰਮ, ਛਤਰੀ ਕੁਲ ਸ਼੍ਰੀ ਨਾਨਕ ਨਾਮਾ।
ਉਹਨਾਂ ਦੀ ਖੱਤਰੀ ਕੁਲ ਹੈ, ਛਤਰੀਆਂ ਦੀ ਵੰਸ ਦੇ ਉਹ ਦੀਪਕ ਹਨ, ਸਿਰਮੋਰ ਸੁਬੋਢੀ ਹਨ, ਨਾਮ ਉਹਨਾਂ ਦਾ ਨਾਨਕ ਹੈ, ਉਹਨਾਂ ਤੋਂ ਜੋ ਮੰਗ ਲਓ ਉਹ ਦੇ ਦਿੰਦੇ ਹਨ। ਪਰ ਮੰਗਣ ਦੀ ਜਾਚ ਤਾਂ ਹੋਵੇ। ਅਸੀਂ ਮੰਗਦੇ ਕੁਝ ਹੋਰ ਆ, ਪਰ ਗੁਰੂ ਨਾਨਕ ਪਾਤਸ਼ਾਹ ਸਾਨੂੰ ਸਭ ਕੁਝ ਦੇਈ ਜਾ ਰਹੇ। ਉਹ ਤਾਂ ਹਰ ਵੇਲੇ ਦੇ ਰਹੇ ਆ। ਸਾਡੀਆਂ ਲੋਚਾਂ, ਸਾਡੀਆਂ ਇੱਛਾਵਾਂ ਨੀਵੀਆਂ ਹਨ। ਅਸੀਂ ਮੰਗਦੇ ਕੀ ਆ? ਦੁਨਿਆਵੀ ਸੁੱਖ, ਕਿ ਪਰਮਾਤਮਾ ਪ੍ਰਸ਼ਾਦਾ ਦੇ, ਸੁਖ ਸ਼ਾਂਤੀ ਦੇ, ਧਨ ਦੌਲਤ ਦੇ, ਇਹੀ ਮੰਗ ਰਹੇ ਆ। ਪਰ ਗੁਰੂ ਨਾਨਕ ਪਾਤਸ਼ਾਹ ਤਾਂ ਆਤਮਿਕ ਆਨੰਦ ਦੇਣ ਵਾਲੇ ਹਨ। ਹਰ ਇੱਕ ਨੂੰ ਉਹ ਸੁੱਖ ਦਿੰਦੇ ਹਨ ਜਿਹੜਾ ਸੁੱਖ ਕਦੀ ਜਾਵੇ ਨਾ। ਮਨਾ ਇਹੀ ਅਰਦਾਸ ਕਰ, ਇਹੀ ਜਾਚਨਾ ਕਰ ਕਿ ਪਰਮਾਤਮਾ ਆਤਮਿਕ ਆਨੰਦ ਬਖਸ਼ੇ। ਤੇ ਆਖਣ ਲੱਗੇ ਭਾਈ ਸਾਹਿਜਾਦਾ ਜੀ ਕਿ ਸੁਣੋ ਸੰਤ ਜੀ, ਸਾਡੇ ਗੁਰੂ ਨਾਨਕ ਪਾਤਸ਼ਾਹ ਤਾਂ ਸਭ ਕੁਛ ਹੀ ਦਿੰਦੇ ਹਨ, ਜੋ ਮੰਗ ਲਵੋ ਉਹੀ ਦੇ ਦਿੰਦੇ ਹਨ।
ਸੱਜਣ ਆਪਣੇ ਨਰ ਸੋ ਕਹੀ ਬਦ ਪ੍ਰਭ ਕੋ ਸੁਮੇਰਾ ਸੀ ਐ।
ਜਦੋਂ ਇਸ ਤਰ੍ਹਾਂ ਸੁਣਿਆ ਸੱਜਣ ਠੱਗ ਨੇ, ਤੇ ਉਸਨੇ ਆਪਣੇ ਬੰਦਿਆਂ ਨੂੰ ਆਵਾਜ਼ ਮਾਰੀ ਵੀ ਸੁਣੋ, ਇਹਦੀ ਚੰਗੀ ਸੇਵਾ ਕਰਨਾ, ਇਹਦਾ ਜਜਮਾਨ ਬੜਾ ਵੱਡਾ ਹੈ, ਇਹ ਮਰਾਸ਼ੀ ਆਇਆ ਹੈ, ਇਹਦਾ ਚੰਗਾ ਸਤਿਕਾਰ ਕਰਨਾ।
ਸੇਵਾ ਕੀਜੈ ਅਦਕ ਬਣਾਈ ਜਿਸ ਪ੍ਰਕਾਰ ਇਹ ਉਰ ਹਰ ਖਾਏ।
ਇਹਦੀ ਚੰਗੀ ਸੇਵਾ ਕਰਨਾ, ਕੋਈ ਘਾਟ ਨਾ ਰਹਿ ਜਾਵੇ, ਕਿਉਂਕਿ ਖੁਸ਼ ਹੋ ਕੇ ਜਾਵੇ ਜਿਹੜਾ ਮੇਰੇ ਦੁਆਰੇ ਆਵੇ, ਉਹ ਨਾਰਾਜ਼ ਹੋ ਕੇ ਨਾ ਜਾਵੇ, ਇਹ ਖੁਸ਼ ਹੀ ਰਵੇ।
ਤੇ ਜਿਨ ਇੱਕ ਨਰ ਆਇਓ ਬੁਲਾਮਨ, ਚਲੋ ਮੇਰਾ ਸੀ ਭੋਜਨ ਖਾਵਨ।
ਉਸੇ ਵੇਲੇ ਇੱਕ ਬੰਦਾ ਅੰਦਰੋਂ ਆਇਆ, ਉਸਨੇ ਆਖਿਆ ਚਲੋ ਮਰਾਸ਼ੀ ਜੀ ਆਓ ਚਲੀਏ ਅੰਦਰ, ਜਲ ਪਾਣੀ ਲੰਗਰ ਛਕੀਏ।
ਅੰਤਰ ਸਦਨ ਤਾਏ ਲੈ ਗਏ ਤ੍ਰੈ ਮਾਨਵ ਤੈ ਇਕੱਠਾ ਪਏ।
ਤੇ ਉਸ ਭਾਈ ਸਾਹਿਜਾਦੇ ਨੂੰ ਇਸ ਸੱਜਣ ਠੱਗ ਦੇ ਬੰਦੇ ਅੰਦਰ ਲੈ ਗਏ। ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਜਿਹੜਾ ਚੰਗਾ ਬੰਦਾ ਹੋਵੇ ਉਹਨੂੰ ਸਾਰੇ ਅੰਦਰ ਜਾ ਕੇ ਸੇਵਾ ਕਰਦੇ। ਇਸ ਨੂੰ ਵੀ ਅੰਦਰ ਲੈ ਗਏ, ਚੱਲ ਭਾਈ ਤੇਰੀ ਚੰਗੀ ਸੇਵਾ ਕਰੀਏ। ਸੇਵਾ ਅੰਦਰ ਕੀ ਕਰਨੀ ਸੀ? ਕੁੱਟਣਾ ਹੀ ਸੀ ਫੜ ਕੇ। ਤੇ ਅੰਦਰ ਜਾ ਕੇ ਤਿੰਨ ਬੰਦਿਆਂ ਨੇ ਇਸ ਨੂੰ ਫੜ ਲਿਆ ਹੈ। ਚੰਗੀ ਤਰ੍ਹਾਂ ਫੜ ਕੇ ਇਹਦੇ ਹੱਥ ਪੈਰ ਬੰਨ ਦਿੱਤੇ ਹਨ। ਇਸ ਤਰ੍ਹਾਂ ਇਹ ਭਾਈ ਸਾਹਿਜਾਦਾ ਜੀ ਕਾਬੂ ਆ ਗਏ ਹਨ।
ਮੋਲੇ ਤਨ ਚੀਰ ਜੇ ਸਭ ਖਸੋਟ ਦੁੱਖ ਦਾਏ।
ਜਿਹੜੇ ਬੜੇ ਕੀਮਤੀ ਕੱਪੜੇ ਸਨ, ਬੜੇ ਸੋਹਣੇ ਸੋਹਣੇ ਸਨ, ਉਹ ਇਹਨਾਂ ਤਿੰਨ ਬੰਦਿਆਂ ਨੇ ਸਾਰੇ ਲਾਹ ਲਿੱਤੇ ਹਨ।
ਭਈ ਬੋਰੋ ਦੇ ਸ਼ਾਸਨਾ ਕਹੀ ਤੁਮ ਡਿਗ ਔਰ ਵੱਤ ਜੋ ਐਹੇ।
ਫਿਰ ਇਹ ਤਿੰਨੋ ਬੰਦੇ ਨੂੰ ਮਾਰਦੇ ਹਨ ਭਾਈ ਸਾਹਿਜਾਦੇ ਨੂੰ, ਦੱਸ ਤੇਰੇ ਕੋਲ ਹੋਰ ਕੀ ਹੈ? ਉਹਨੂੰ ਕੁੱਟ ਕੁੱਟ ਕੇ ਮਾਰ ਮਾਰ ਕੇ ਬਿਲਕੁਲ ਹੀ ਉਹਦਾ ਅਰਦੁਮਾ ਕਰ ਦਿੱਤਾ ਹੈ ਇਹਨਾਂ ਨੇ। ਇਸ ਤਰ੍ਹਾਂ ਸੱਜਣ ਠੱਗ ਦੇ ਬੰਦੇ ਇਸ ਸਾਹਿਜਾਦੇ ਨੂੰ ਤਾੜਨਾ ਕਰਦੇ ਹਨ।
ਅਵਦੀ ਜੈ ਸਰਬ ਬਤਾਏ ਨਾ ਤੋ ਤੁਝ ਮਾਰੇ ਇਹ ਥਾਏ।
ਬਾਰ ਬਾਰ ਆਖਦੇ ਦੱਸ ਭਾਈ ਤੇਰੇ ਕੋਲ ਹੋਰ ਕੀ ਹੈ, ਕੱਢ ਦੇ ਨਹੀਂ ਤਾਂ ਤੈਨੂੰ ਹੋਰ ਮਾਰਾਂਗੇ।
ਪੀੜ ਭਈ ਸ਼ਹਿਜ਼ਾਦੇ ਜਵੇ ਸ਼੍ਰੀ ਨਾਨਕ ਚਿਤ ਕੀਨੇ ਤਵੇ।
ਜਦੋਂ ਸਾਹਿਜਾਦੇ ਨੂੰ ਪੀੜ ਹੋ ਰਹੀ ਹੈ, ਦੁੱਖ ਹੋ ਰਿਹਾ ਹੈ, ਉਦੋਂ ਯਾਦ ਕਰਦਾ ਗੁਰੂ ਨਾਨਕ ਪਾਤਸ਼ਾਹ ਨੂੰ, ਸਤਿਗੁਰ ਜੀ ਹੁਣ ਆ ਜਾਓ, ਹੁਣ ਮੇਰੇ ਤੋਂ ਪੀੜ ਨਹੀਂ ਸਹਿਣ ਹੁੰਦੀ, ਆਪ ਜੀ ਬਖਸ਼ਿਸ਼ ਕਰੋ, ਛੇਤੀ ਆ ਜਾਓ।
ਭਲੇ ਤਪਾ ਜੀ ਮੋਕੋ ਭੇਜਿਆ ਉਤ ਬੜੋ ਦੁੱਖ ਫਤਤ ਕਰੇ ਜਾ।
ਮਨ ਵਿੱਚ ਯਾਦ ਕਰ ਰਿਹਾ ਗੁਰੂ ਨਾਨਕ ਪਾਤਸ਼ਾਹ ਨੂੰ, ਤਪਾ ਜੀ ਤੁਸੀਂ ਬੜੇ ਭਲੇ ਹੋ, ਤੁਸਾਂ ਨੇ ਮੈਨੂੰ ਲੰਗਰ ਵਾਸਤੇ ਇੱਥੇ ਭੇਜਿਆ ਹੈ, ਪਰ ਇਹਨਾਂ ਬੰਦਿਆਂ ਨੇ ਮੈਨੂੰ ਫੜ ਲਿਆ ਹੈ। ਜਾਣਿਆ ਕਿ ਇਹ ਤਾਂ ਵੈਸ਼ਨੂ ਹੈ, ਸਾਧ ਹੈ, ਸੰਤ ਹੈ, ਕੋਈ ਮਹਾਂਪੁਰਸ਼ ਹੈ, ਪਰ ਨਹੀਂ, ਇਹਦੇ ਸਮਾਨ ਕੋਈ ਪਾਪੀ ਨਹੀਂ, ਕੋਈ ਭੈੜਾ ਬੰਦਾ ਨਹੀਂ, ਇਹ ਸਭ ਤੋਂ ਵੱਡਾ ਠੱਗ ਹੈ। ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕਰੋ।
ਸ਼ਹਿਜ਼ਾਦੇ ਕੀ ਸਭ ਵਿਦ ਜਾਨੀ, ਤੂਰਨ ਗਮਨ ਕੀਨ ਗੁਣ ਖਾਨੀ।
ਸਤਨਾਮ
ਸ੍ਰੀ ਵਾਹਿਗੁਰੂ।
ਘਟ ਘਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ। ਇਹੀ ਤਾਂ ਹੈ ਸਤਿਗੁਰਾਂ ਦੀ ਇੱਕ ਕਲਾ ਕਿ ਹਰ ਇੱਕ ਬੰਦੇ ਬਾਰੇ ਜਾਣਦੇ ਹੈ, ਕਿਹੜਾ ਬੰਦਾ ਚੰਗਾ ਹੈ, ਕਿਹੜਾ ਬੁਰਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਸੇਵਕ ਉਹਦੀ ਅਰਦਾਸ ਸੁਣੀ, ਸਤਿਗੁਰ ਜੀ ਉਹਦੀ ਪੀੜਾ ਜਾਣ ਕੇ ਉਹਦੇ ਵੱਲ ਹੀ ਜਾ ਰਹੇ ਹਨ।
ਵੈਸ਼ਿਓ ਜਾ ਵੈਸ਼ਨੋ ਬਨ ਕੈ, ਦੁਆਦਸ਼ ਤਿਲਕ ਲਗਾਏ ਗਨ ਕੈ।
ਇਹ ਸੱਜਣ ਠੱਗ ਵੈਸ਼ਨੋ ਬਣ ਕੇ ਬੈਠਾ ਹੋਇਆ ਕਿ ਮੈਂ ਬੜਾ ਵੈਸ਼ਨੋ ਆ, 12 ਤਿਲ ਲਗਾਏ ਮੱਥੇ ਤੇ, ਕੁਝ ਹੱਥਾਂ ਤੇ, ਕੁਝ ਬਾਹਾਂ ਤੇ, ਛਾਤੀ ਤੇ, ਕਿਉਂਕਿ ਜਿਹੜੇ ਤਾਂ ਵੈਸ਼ਨਵ ਹਨ ਉਹ ਆਖਦੇ ਵੀ ਅਸੀਂ ਕੁਛ ਤਾਮਸੀ ਭੋਜਨ ਨਹੀਂ ਖਾਂਦੇ, ਆਪਣੇ ਆਪ ਨੂੰ ਬੜਾ ਸੁੱਚਾ ਜਾਣਦੇ। ਇਸੇ ਤਰ੍ਹਾਂ ਇਹ ਸੱਜਣ ਠੱਗ ਵੀ ਆਖਦਾ ਕਿ ਮੈਂ ਤਾਂ ਬੜਾ ਸ਼ੁੱਧ ਹਾਂ, ਸੰਤ ਹਾਂ, ਮਹਾਂਪੁਰਸ਼ ਹਾਂ, ਪਰ ਬਾਹਰੋਂ ਲਿਬਾਸ ਮਹਾਂਪੁਰਸ਼ਾਂ ਦਾ ਤੇ ਅੰਦਰੋਂ ਇਹ ਠੱਗ ਬਣਿਆ ਹੋਇਆ ਹੈ।
ਜਾਏ ਨਿਕਟ ਬੇਦੀ ਕੁਲ ਰਾਏ, ਸ਼੍ਰੀ ਕਰਤਾਰ ਕਰਤਾਰ ਅਲਾਏ।
ਬੇਦੀ ਕੁਲ ਦੇ ਮਾਲਕ, ਬੇਦੀ ਕੁਲ ਦੇ ਰਾਜੇ, ਰਾਏ ਰਾਜੇ ਉਸ ਸੱਜਣ ਠੱਗ ਦੇ ਕੋਲ ਜਾ ਕੇ ਖੜੇ ਹੋ ਗਏ। ਸ਼੍ਰੀ ਕਰਤਾਰ, ਸ਼੍ਰੀ ਕਰਤਾਰ ਅਲਾਉਂਦੇ ਆਪਣੇ ਮੁਖ ਤੋਂ ਆਖਿਆ। ਸਤਿਗੁਰੂ ਜੀ ਦੋ ਵਾਰੀ ਸ਼੍ਰੀ ਕਰਤਾਰ, ਸ਼੍ਰੀ ਕਰਤਾਰ ਉਚਾਰਨ ਕਰ ਰਹੇ ਹਨ।
ਸੱਜਣ ਹਮਰੋ ਇੱਕ ਮੇਰਾ ਸੀ, ਸੋ ਚਲ ਆਇਓ ਤੁਮਰੇ ਪਾਸੀ।
ਗੁਰੂ ਨਾਨਕ ਪਾਤਸ਼ਾਹ ਆਖਦੇ ਸੱਜਣ ਜੀ ਸਾਡਾ ਇੱਕ ਮਰਾਸ਼ੀ ਤੇਰੇ ਕੋਲ ਚੱਲ ਕੇ ਆਇਆ ਹੈ।
ਅਤ ਕੈ ਪੁਨਮ ਪਾਸ ਨ ਗਯੋ, ਕੋ ਜਾਣੈ ਤੇ ਕੋ ਕਿਆ ਭਇਓ।
ਜਦੋਂ ਤੇਰੇ ਕੋਲ ਆਇਆ ਸੀ ਮੁੜ ਕੇ ਸਾਡੇ ਕੋਲ ਨਹੀਂ ਆਇਆ, ਪਤਾ ਨੀ ਕਿੱਧਰ ਗਿਆ। ਲੱਗਦਾ ਤੇ ਇਹੀ ਹੈ ਕਿ ਤੇਰੇ ਕੋਲ ਹੀ ਆਇਆ ਹੈ।
ਸੱਜਣ ਕੈ ਨ ਆਇਓ ਕੋਈ, ਜੇ ਆਵਤ ਹਮ ਡਿਗਵੈ ਸੋਈ।
ਸੱਜਣ ਆਖਦਾ ਕਿ ਸੰਤ ਜੀ ਮੇਰੇ ਕੋਲ ਕੋਈ ਨੀ ਆਇਆ, ਜੇ ਆਇਆ ਹੁੰਦਾ ਤਾਂ ਇੱਥੇ ਹੀ ਹੁੰਦਾ।
ਸ਼੍ਰੀ ਗੁਰ ਕਹਿ ਘਰ ਆਇਓ ਤੋ ਹੀ, ਕੂਰ ਨਾ ਕੋ ਹਿਆ ਤੋ ਹੋਈ।
ਗੁਰੂ ਨਾਨਕ ਪਾਤਸ਼ਾਹ ਉਚਾਰਨ ਕਰਦੇ ਸੱਜਣ ਜੀ ਉਹ ਤੁਹਾਡੇ ਘਰ ਹੀ ਆਇਆ ਸੀ, ਕਿਸੇ ਹੋਰ ਦੇ ਘਰ ਨਹੀਂ ਗਿਆ। ਸੱਚੀ ਗੱਲ ਦੱਸ, ਝੂਠ ਨਾ ਬੋਲ।
ਸੁਣ ਸੱਜਣ ਪੁਨ ਬਚਨ ਬਖਾਨਾ, ਤੁਮ ਪਿਖੇ ਤੋ ਸੰਤ ਮਾਨਾ।
ਸੱਜਣ ਨੇ ਸੁਣ ਕੇ ਫੇਰ ਆਖਿਆ ਕਿ ਸੰਤ ਜੀ ਤੁਸੀਂ ਸੰਤ ਹੋ, ਤੁਹਾਡੇ ਸਾਹਮਣੇ ਮੈਂ ਝੂਠ ਨਹੀਂ ਬੋਲ ਸਕਦਾ, ਮੈਂ ਸੱਚੀ ਗੱਲ ਇਹੀ ਆਖਦਾ ਕਿ ਮੇਰੇ ਕੋਲ ਕੋਈ ਨਹੀਂ ਆਇਆ।
ਝੂਠ ਨਾ ਤੁਮ ਤੋਂ ਕਰੋ ਉਚਾਰੀ, ਨੈ ਪ੍ਰਤੀ ਤੁਲਿਓ ਨਿਆਰੇ।
ਸਾਹਮਣੇ ਮੈਂ ਝੂਠ ਨਹੀਂ ਬੋਲ ਸਕਦਾ, ਤੁਹਾਨੂੰ ਭਰੋਸਾ ਨਹੀਂ, ਵਿਸ਼ਵਾਸ ਨਹੀਂ, ਪ੍ਰਤੀਤ ਨਹੀਂ, ਤਾਂ ਅੰਦਰ ਜਾ ਕੇ ਵੇਖ ਲਵੋ।
ਝੂਠ ਨਾ ਗੁਰਮੁਜ ਸੋ ਕਹਿ ਜਾਓ ਬਾਲਾ, ਕਰੋ ਵੈਸ਼ਨੋ ਕੋ ਮੂੰਹ ਕਾਲਾ।
ਭਾਈ ਬਾਲਾ ਜੀ ਆਖਣ ਲੱਗੇ ਕਿ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਮੈਨੂੰ ਆਖਿਆ ਕਿ ਜਾਓ ਭਾਈ ਬਾਲਾ ਜੀ ਅੰਦਰ ਵੇਖੋ, ਸਹਿਜਾਦਾ ਜੀ ਅੰਦਰ ਹੀ ਹੋਣਗੇ, ਅੰਦਰ ਲੱਭ ਕੇ ਲਿਆਓ ਤੇ ਇਸ ਸੱਜਣ ਦਾ ਮੂੰਹ ਕਾਲਾ ਕਰੋ।
ਅੰਤਰ ਤੇ ਸਹਿਜਾਦਾ ਲਿਆਏ ਕਾਲ ਕਿਹਾਂ ਕੇ ਬਦਨ ਲਗਾਏ।
ਅੰਦਰ ਜਾਓ ਸਾਡੇ ਸੇਵਕ ਨੂੰ ਬਾਹਰ ਲੈ ਕੇ ਆਓ ਤੇ ਇਹ ਸੱਜਣ ਦਾ ਮੂੰਹ ਕਾਲਾ ਕਰੋ, ਇਹਦਾ ਅੰਤਸ਼ਕਰਨ ਵੀ ਕਾਲਾ ਹੀ ਹੈ।
ਸੰਤ ਸ਼੍ਰੋਣ ਮੈਂ ਤੁਰਨ ਗਇਓ ਬੰਧਨ ਯੁਗ ਬਿਲੋਕਤ ਭਇਓ।
ਇਹ ਗੱਲ ਭਾਈ ਬਾਲਾ ਜੀ ਨੇ ਸੁਣੀ, ਉਸੇ ਵੇਲੇ ਭਾਈ ਬਾਲਾ ਜੀ ਅੰਦਰ ਗਏ ਹਨ, ਜਾ ਕੇ ਕੀ ਵੇਖਦੇ ਹਨ?
ਬੰਧਨ ਯੁਕਤ ਬਿਲੋਕਤ ਭਇਓ ਮੁਕਤ ਕਰਿਓ ਸੋਲੀ ਨੀ ਉਠਾਈ ਸ਼ਹਿਜ਼ਾਦੇ ਤਵ ਗਿਰਾ ਅਲਾਏ।
ਅੰਦਰ ਜਾ ਕੇ ਵੇਖਦੇ ਹਨ ਕਿ ਸਹਿਜ਼ਾਦਾ ਜੀ ਜਿਨ੍ਹਾਂ ਦੇ ਹੱਥ ਪੈਰ ਬੰਨੇ ਹੋਏ, ਮੁਸ਼ਕਾਂ ਬੰਨੀਆਂ ਹੋਈਆਂ ਤੇ ਭਾਈ ਬਾਲਾ ਜੀ ਨੇ ਉਹਦੇ ਹੱਥ ਪੈਰ ਖੋਲੇ ਹਨ।
ਸ਼ਹਿਜ਼ਾਦੇ ਤਬ ਗਿਰਾ ਅਲਾਈ ਭਲੇ ਥਾਨ ਭੇਜਿਓ ਮੁਝ ਨਾਥਾ ਚੀਰ ਉਤਾਰੇ ਬੰਦੇ ਹੱਥਾ।
ਸਹਿਜ਼ਾਦਾ ਆਖਣ ਲਗਾ, ਸੰਤ ਜੀ ਤੁਹਾਡੇ ਨਾਥ ਬੜੇ ਚੰਗੇ ਹਨ, ਮੈਨੂੰ ਚੰਗੀ ਥਾਂ ਭੇਜਿਆ, ਇਸ ਥਾਂ ਮੈਂ ਪਛਾਦਾ ਛਕਣ ਆਇਆ, ਆਪਣਾ ਪੇਟ ਭਰਨ ਆਇਆ, ਪਰ ਇੱਥੇ ਮੇਰੇ ਕੱਪੜੇ ਵੀ ਲਾ ਲਏ ਤੇ ਮੈਨੂੰ ਚੰਗਾ ਮਾਰਿਆ ਕੁੱਟਿਆ ਹੈ।
ਇਨਤੇ ਪਟਿਆ ਦਿਓ ਦਿਵਾਏ ਬੜੇ ਦੁਸ਼ਟ ਪਾਪੀ ਦੁਖਦਾਏ।
ਬੜੇ ਦੁਸ਼ਟ ਹਨ ਪਾਪੀ ਹਨ, ਇਸ ਤਰ੍ਹਾਂ ਕਰੋ ਮੈਨੂੰ ਕੱਪੜੇ ਤਾਂ ਦਵਾ ਦੋ, ਮਾਰਿਆ ਬੜਿਆ ਇਹਨਾਂ ਨੇ, ਕੱਪੜੇ ਸਾਰੇ ਮੇਰੇ ਲਾਹ ਲਏ ਹਨ, ਸੰਤ ਜੀ ਬਖਸ਼ਿਸ਼ ਕਰੋ ਮੇਰੇ ਕੱਪੜੇ ਵਾਪਸ ਦਵਾ ਦਵੋ।
ਮੰਜ ਕਹੈ ਇਹ ਐਸੇ ਆਇਓ ਨੈ ਦੁਕੁਲ ਕੋ ਪਟ ਲਿਆਇਓ।
ਤਿੰਨ ਬੰਦੇ ਆਖਣ ਲੱਗੇ, ਸੰਤ ਜੀ ਇਹ ਇਸੇ ਤਰ੍ਹਾਂ ਆਇਆ ਸੀ, ਇਹਦੇ ਕੋਲ ਕੋਈ ਕੱਪੜਾ ਨਹੀਂ ਕੋਈ ਦੁਪੱਟਾ ਨਹੀਂ ਸੀ।
ਤਬ ਮੈਂ ਨਗਨ ਲੀਨ ਨਿਜ ਸਾਤਾ ਆਇਓ ਜੈ ਬੈਠੇ ਜਗਨਾਥਾ।
ਭਾਈ ਬਾਲਾ ਜੀ ਆਖਣ ਲੱਗੇ ਤੇ ਉਸ ਵੇਲੇ ਮੈਂ ਇਸ ਸਹਿਜ਼ਾਦੇ ਨੂੰ ਨਾਲ ਲੈ ਕੇ ਬਾਹਰ ਹੀ ਆ ਗਿਆ, ਬਿਨਾਂ ਕੱਪੜਿਆਂ ਤੋਂ ਹੀ, ਇਹ ਕੱਪੜਾ ਲੱਕ ਤੇ ਟਕਿਆ ਹੋਇਆ ਸੀ, ਉਹਨਾਂ ਕੱਪੜਿਆਂ ਦੇ ਸਹਿਤ ਹੀ ਇਸ ਸਹਿਜ਼ਾਦੇ ਨੂੰ ਬਾਹਰ ਲੈ ਕੇ ਜਦੋਂ ਗੁਰੂ ਨਾਨਕ ਪਾਤਸ਼ਾਹ ਕੋਲ ਆਇਆ ਹਾਂ।
ਗੁਰਬੂ ਜੀਓ ਕਿਉਂ ਨਗਨ ਭਾ ਕਿਨੈ ਉਤਾਰੇ ਚੀਰ।
ਗੁਰੂ ਨਾਨਕ ਪਾਤਸ਼ਾਹ ਪੁੱਛਣ ਲੱਗੇ, ਦਸ ਭਰਾਵਾ ਦਸ ਭਾਈ ਸਹਿਜ਼ਾਦੇ ਆ, ਤੇਰੇ ਕੱਪੜੇ ਕਿੱਥੇ ਹਨ, ਤੇਰੇ ਕੱਪੜੇ ਕਿਸ ਨੇ ਲਾਏ ਹਨ, ਤੂੰ ਨੰਗਾ ਕਿਉਂ ਹੈ?
ਸੁਣ ਕੇ ਸ਼ਹਿਜ਼ਾਦਾ ਕਹਿਤ ਸੁਣੋ ਅਰਨ ਪਰ ਪੀਰ।
ਵਾਹਿਗੁਰੂ ਗੁਰੂ ਨਾਨਕ ਪਾਤਸ਼ਾਹ ਪਰਾਈ ਪੀੜਾ ਦੂਰ ਕਰਨ ਵਾਲੇ, ਸਭਨਾਂ ਦੇ ਦੁੱਖ ਸਤਿਗੁਰੂ ਜੀ ਤੁਸੀਂ ਦੂਰ ਕਰਦੇ ਹੋ, ਮੇਰੀ ਬੇਨਤੀ ਸੁਣੋ, ਇਹਨਾਂ ਨੇ ਮੇਰੇ ਕੱਪੜੇ ਲਾਹ ਲਏ ਹਨ।
ਇਹ ਤੋਂ ਫਲੋ ਵੈਸ਼ਨੋ ਮੈਸਾ ਪੰਚਕ ਅਗੀ ਨਾ ਕੋਈ ਇਸ ਜੈਸਾ।
ਬੜਾ ਸਾਧ ਬਣ ਕੇ ਬੈਠਾ ਹੋਇਆ ਪਰ ਇਹਦੇ ਵਰਗਾ ਕੋਈ ਪਾਪੀ ਨਹੀਂ, ਕੋਈ ਠੱਗ ਨਹੀਂ। ਠੱਗ ਤਾਂ ਕਿਸੇ ਦੇ ਪੈਸੇ ਖੋਹਦੇ ਹਨ, ਪਰ ਸੰਤ ਜੀ ਗੁਰੂ ਨਾਨਕ ਪਾਤਸ਼ਾਹ ਇਹਨਾਂ ਨੇ ਮੇਰੇ ਕੱਪੜੇ ਹੀ ਲਾ ਲਏ। ਕੱਪੜੇ ਲਾਹਣ ਵਾਲਾ ਤੇ ਵੱਡਾ ਠੱਗ ਹੈ ਗੁਰੂ ਨਾਨਕ ਪਾਤਸ਼ਾਹ, ਇਹ ਸੰਤ ਨਹੀਂ, ਇਹ ਕੋਈ ਮਹਾਂਪੁਰਸ਼ ਨਹੀਂ, ਇਹ ਤਾਂ ਬਹੁਤ ਵੱਡਾ ਠੱਗ ਹੈ।
ਮੋਕੋ ਅੰਤਰਲੇ ਕਰ ਧਾਮਾ ਮੁਸ਼ਕੈ ਬੰਦ ਲੀਨ ਸੰਗ ਦਾਮਾ।
ਇਹ ਬੰਦਿਆਂ ਨੇ ਮੈਨੂੰ ਅੰਦਰ ਡੱਕ ਕੇ ਮੇਰੀ ਮੁਸ਼ਕਾ ਬੰਨ ਕੇ ਮੇਰੇ ਕੱਪੜੇ ਲਾਏ ਹਨ।
ਚੀਰ ਉਤਾਰ ਸ਼ਾਸਨਾ ਦੀਨੀ ਐਸੋ ਤੀਬਰ ਪਾਪ ਮਤੀ ਭੀਨੀ।
ਚੀਰ ਉਤਾਰ ਸ਼ਾਸਨਾ ਦੀਨੀ, ਮੇਰੇ ਕੱਪੜੇ ਲਾ ਕੇ ਇਹਨਾਂ ਨੇ ਮੈਨੂੰ ਬੜਾ ਮਾਰਿਆ ਹੈ, ਇਸ ਤਰ੍ਹਾਂ ਇਹਨਾਂ ਨੇ ਮੇਰੀ ਬੇਪਤੀ ਕੀਤੀ ਹੈ।
ਜਿਉਂ ਜਿਉਂ ਕਹਿਤ ਬਚਨ ਡਿੱਗ ਸੋਏ ਤਿਉਂ ਤਿਉਂ ਸੱਜਣ ਲੱਜਤ ਹੋਏ।
ਜਿਵੇਂ ਭਾਈ ਸਹਿਜ਼ਾਦਾ ਜੀ ਆਖਦੇ ਹਨ ਉਵੇਂ ਉਵੇਂ ਬਚਨ ਸੁਣਦਾ ਹੋਇਆ ਸੱਜਣ ਠੱਗ ਲੱਜਿਤ ਹੋ ਰਿਹਾ ਹੈ।
ਨੀਚ ਗਰੀਬ ਜੇ ਬੋਲ ਨਾ ਆਵੇ, ਕੈਸੋ ਦੁਰੈ ਨਾ ਮਿਸ ਕੋ ਪਾਵੇ।
ਅੱਖਾਂ ਨੀਵੀਆਂ ਕਰ ਲਈਆਂ, ਗਰਦਨ ਨੀਵੀ ਕਰ ਲਈ, ਮੂੰਹ ਉੱਚਾ ਨਹੀਂ ਕਰਦਾ, ਕਿਉਂ? ਸ਼ਰਮ ਆ ਰਹੀ ਆਪਣੇ ਕੀਤੇ ਕਰਮਾਂ ਤੇ। ਇਸ ਤਰ੍ਹਾਂ ਮੁਖ ਤੋਂ ਬੋਲਿਆ ਨਹੀਂ ਜਾ ਰਿਹਾ, ਗਰਦਨ ਨੀਵੀ ਕਰਕੇ ਖੜਾ ਹੈ।
ਲੱਜਿਤ ਹੋਇਓ ਦੇਖ ਮਹਾਨਾ, ਤੇ ਛਿਨ ਸ਼੍ਰੀ ਗੁਰੂ ਸ਼ਬਦ ਬਖਾਨਾ।
ਸੱਜਣ ਠੱਗ ਬੜਾ ਸ਼ਰਮਸ਼ਾਰ ਹੋਇਆ, ਬੜਾ ਸ਼ਰਮਿੰਦਾ ਹੋਇਆ, ਤੇ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਇਹਦੇ ਪਰਥਾਏ, ਭਾਵ ਸਭਨਾ ਦੇ ਪਰਥਾਏ, ਇੱਕ ਪਾਵਨ ਬਚਨ ਉਚਾਰਨ ਕਰਦੇ ਹਨ।
ਸੋਹੀ ਮਹਿਲਾ ਪਹਿਲਾ ਕਰ ਛੇਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ।
ਸੂਹੀ ਰਾਗ ਵਿਖੇ ਗੁਰੂ ਨਾਨਕ ਪਾਤਸ਼ਾਹ ਜੀ ਛੇਵੇਂ ਘਰ ਵਿਖੇ ਇਹ ਪਾਵਨ ਸ਼ਬਦ ਗਾਣ ਦੀ ਤਾਕੀਦ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਭ ਤੋਂ ਪਹਿਲਾਂ ਰੱਬ ਨੂੰ ਯਾਦ ਕਰਦੇ, ਰੱਬ ਨੂੰ ਇੱਕ ਹੀ ਆਖਿਆ। ਹਰ ਧਰਮ ਗ੍ਰੰਥ ਵਿੱਚ ਉਹਨੂੰ ਓਮ ਕਰਕੇ ਆਖਿਆ। ਸਨਾਤਨ ਧਰਮ ਦੇ ਜਿਹੜੇ ਗ੍ਰੰਥ ਹਨ, ਓਮ ਤਿੰਨ, ਬ੍ਰਹਮਾ ਵਿਸ਼ਨੂੰ ਸ਼ਿਵਜੀ, ਰਜੋ ਗੁਣ ਤਮੋ ਗੁਣ ਸਤੋ ਗੁਣ। ਸਤਿਗੁਰੂ ਨੇ ਆਖਿਆ ਨਹੀਂ, ਉਹ ਇੱਕ ਹੈ, ਜਿਹੜਾ ਇਹਨਾਂ ਨੂੰ ਪੈਦਾ ਕਰਨ ਵਾਲਾ ਹੈ ਉਹ ਇੱਕ ਪਾਰ ਬ੍ਰਹਮ ਪਰਮੇਸ਼ਰ ਹੈ। ਓਅੰਕਾਰ ਸਰੂਪ ਜਿਸਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ, ਉਹ ਓਅੰਕਾਰ ਸਰੂਪ ਹੈ, ਸਤਿਗੁਰ ਪ੍ਰਸਾਦ। ਸਤ ਚੇਤਨ ਆਨੰਦ ਸਰੂਪ ਉਹ ਸਤਨਾਮ ਵਾਹਿਗੁਰੂ ਆਪ ਪਰਮੇਸ਼ਰ ਹੈ, ਕਦੀ ਨਾਸ਼ ਨਹੀਂ ਹੁੰਦਾ, ਉਹ ਚੇਤਨ ਹੈ, ਹਰ ਇੱਕ ਦੇ ਅੰਦਰ ਬੈਠਾ ਹੋਇਆ ਵੇਖਦਾ ਹੈ, ਬੈਠਾ ਵੇਖੇ ਵੱਖ ਅਕੇਲਾ। ਪ੍ਰਸਾਦ ਆਨੰਦ ਸਰੂਪ ਹੈ, ਆਤਮਾ ਨੂੰ ਕਦੀ ਗਮੀ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੁਣੇ ਹੁਣੇ ਰਾਗੀ ਸਿੰਘ ਸ਼ਬਦ ਪੜ ਰਹੇ ਸਨ, ਚਿੰਤਾ ਛੱਡ ਅਚਿੰਤ ਰਹੋ ਨਾਨਕ ਲੱਗ ਪਾਈ। ਚਿੰਤਾ ਛੱਡ ਦੋ, ਅਚਿੰਤ ਹੋ ਜਾਓ, ਪਰ ਛੱਡਿਆ ਨਹੀਂ ਜਾਂਦਾ। ਹਾਂ, ਸਤਿਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕਰ ਦੇਣ ਤਾਂ ਅਚਿੰਤ ਪਰਮਾਤਮਾ ਦੇ ਅੰਦਰ ਉਹ ਉਭੇਦ ਹੋ ਜਾਂਦਾ ਹੈ, ਉਦੋਂ ਚਿੰਤਾ ਸਾਰੀ ਗਈ। ਚਿੰਤਾ ਇਹ ਹੈ ਵੀ ਕੀ ਕਰਾਂਗੇ, ਕੀ ਖਾਵਾਂਗੇ, ਕੀ ਪੀਵਾਂਗੇ, ਗੁਜ਼ਾਰਾ ਕਿਵੇਂ ਹੋਵੇਗਾ। ਸਭ ਨੂੰ ਦੇਣ ਵਾਲਾ ਇੱਕੋ ਹੀ ਹੈ, ਉਸ ਇੱਕ ਨਾਲ ਜੁੜ ਜਾਈਏ। ਇੱਕ ਕੀ ਹੈ? ਆਨੰਦ ਸਰੂਪ ਹੈ। ਇੱਕ ਦੀ ਪ੍ਰਾਪਤੀ ਸੱਚੇ ਗੁਰੂਆਂ ਦੀ ਕਿਰਪਾ ਸਦਕਾ ਹੋਣੀ ਹੈ, ਸਤਿਗੁਰ ਪ੍ਰਸਾਦ। ਜਦੋਂ ਸੱਚਾ ਗੁਰੂ ਗੁਰੂ ਨਾਨਕ ਪਾਤਸ਼ਾਹ ਆਪ ਪਰਮੇਸ਼ਰ ਬਖਸ਼ਿਸ਼ ਕਰੇ ਤਾਂ ਇੱਕ ਦੀ ਪ੍ਰਾਪਤੀ ਹੁੰਦੀ ਹੈ।
ਉਜਲ ਕੇਹਾ ਚਿਲਕਣਾ ਘੋਟਮ ਕਾਲੜੀ ਮਸ।
ਅੱਜ ਕੱਲ ਤਾਂ ਭਾਂਡੇ ਸਟੀਲ ਦੇ ਆ ਗਏ, ਕੱਚ ਦੇ ਆ ਗਏ, ਪਲਾਸਟਿਕ ਦੇ ਆ ਗਏ, ਪਰ ਪੁਰਾਤਨ ਸਮੇਂ ਵਿਖੇ ਅੱਜ ਕੱਲ ਵੀ ਕਈ ਘਰਾਂ ਵਿੱਚ ਕਹਿ ਦੇ ਭਾਂਡੇ ਹੁੰਦੇ। ਉਹਨਾਂ ਕਹਿ ਦੇ ਭਾਂਡਿਆਂ ਨੂੰ ਕਈ ਵਾਰੀ ਧੋ ਲਵੋ, ਪਰ ਹੁੰਦੇ ਉਹ ਉੱਜਲ, ਬੜੇ ਸੋਹਣੇ ਲੱਗਦੇ, ਚਮਕਦੇ ਹਨ, ਪਰ ਮਾਂਜੀ ਜਾਓ, ਸੌ ਵਾਰੀ ਮਾਂਜੋ, ਜੇ ਸੌ ਧੋਵਾ ਤਿਸ ਸੌ ਸੌ ਵਾਰੀ। ਉਜਲ ਕਹਿਹਾ ਤਿਲਕਣਾ ਘੋਟਿਮ ਕਾਲੜੀ ਮਸ, ਉਹਨੂੰ ਘੋਟ ਘੋਟ ਕੇ ਚੰਗੀ ਤਰ੍ਹਾਂ ਘੋਟੋ, ਰਗੜੋ, ਸੌ ਵਾਰੀ ਰਗੜ ਲਓ। ਪਰ ਸਤਿਗੁਰੂ ਜੀ ਫੁਰਮਾਨ ਕਰਦੇ ਹਨ,
ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾ ਤਿਸ।
ਧੋਈ ਜਾਓ, ਧੋਈ ਜਾਓ, ਮਾਂਜ ਮਾਂਜ ਕੇ ਸੋ ਵਾਰੀ ਧੋ ਲਵੋ, ਪਰ ਉਹਦੀ ਜੂਠ ਨਹੀਂ ਜਾਂਦੀ, ਉਹ ਉਹ ਸ਼ੁੱਧ ਨਹੀਂ ਹੁੰਦਾ। ਇਸੇ ਤਰ੍ਹਾਂ ਸਾਡਾ ਮਨ ਹੈ, ਅਸੀਂ ਰੋਜ਼ ਨਹਾਉਂਦੇ ਹਾਂ, ਸਵੇਰੇ ਸ਼ਾਮ ਕਈ ਬੰਦੇ ਦੋ ਤਿੰਨ ਟਾਈਮ ਨਹਾਉਂਦੇ। ਨਹਾਉਣਾ ਜਾਇਜ਼ ਹੈ, ਸਰੀਰ ਦੀ ਤਾਜ਼ਗੀ ਲਈ, ਸੁੰਦਰਤਾ ਲਈ, ਸਵੱਛਤਾ ਲਈ ਨਹਾਉਣਾ ਚੰਗਾ ਹੈ। ਪਰ ਜਿਹੜਾ ਨਹਾਉਣਾ ਸੀ ਅੰਤਿਸ਼ ਕਰਨ ਦਾ, ਆਪਣੇ ਮਨ ਦਾ, ਉਹ ਨਹੀਂ ਕੋਈ ਨਹਾ ਰਿਹਾ, ਕੋਈ ਵਿਰਲੇ ਨਹਾਉਂਦੇ ਆ। ਉਹ ਨਹਾਉਣਾ ਹੈ ਆਪਣੇ ਸੁਰਤੀ ਨੂੰ ਸ਼ਬਦ ਦੇ ਅੰਦਰ ਵਾਰ ਵਾਰ ਖਵਾਉਣਾ ਹੈ, ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਜਾਪ। ਜਦੋਂ ਸੁਰਤੀ ਕਰੀ ਜਾਵੇ ਤੇ ਮਨ ਦੀ ਮੈਲ ਉਤਰਦੀ ਏ। ਸਤਿਗੁਰੂ ਨਾਨਕ ਪਾਤਸ਼ਾਹ ਫਰਮਾਨ ਕਰਦੇ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ ਸੌ ਵਾਰੀ ਪਵਿੱਤਰਤਾ ਕਰ ਲਓ। ਸੋਚ ਕਰੀ ਜਾਓ, ਲੱਖਾਂ ਵਾਰੀ ਕਰ ਲਓ, ਪਰ ਗੁਰਮੁਖ ਨਹੀਂ ਬਣੀਦਾ ਇਸ ਤਰ੍ਹਾਂ। ਗੁਰਮੁਖ ਤਾਂ ਮਨ ਕਰਕੇ, ਸਰੀਰ ਕਰਕੇ ਨਹੀਂ। ਸਰੀਰ ਕਰਕੇ ਤਾਂ ਬੜੇ ਸਾਧ ਫਿਰਦੇ ਹਨ, ਬੜੇ ਸੰਤ ਚੋਲੇ ਪਾਈ ਫਿਰਦੇ ਹਨ, ਪਰ ਸੰਤ ਇੱਕ ਬਿਰਤੀ ਦਾ ਨਾਮ ਹੈ, ਇੱਕ ਮਨ ਦੀ ਉਹ ਅਵਸਥਾ ਜਿੱਥੇ ਪਰਮਾਤਮਾ ਨਾਲ ਇੱਕ ਮਿਕਤਾ ਹੋ ਜਾਵੇ। ਐਸੇ ਸ਼ੁੱਧ ਮਨ ਵਾਲੇ ਜੀਓ ਨਿਰਮਲ, ਬਾਹਰ ਹੋ ਨਿਰਮਲ, ਬਾਹਰ ਹੋ ਤਾਂ ਨਿਰਮਲ, ਜੀਓ ਨਿਰਮਲ, ਉਹ ਸ਼ੁੱਧ ਹਨ। ਜਿਹੜੇ ਅੰਦਰੋਂ ਬਾਹਰੋਂ ਸ਼ੁੱਧ ਹੋ ਜਾਣ ਉਹੀ ਸੰਤ ਹਨ। ਬਾਹਰੋਂ ਸਰੀਰ ਨੂੰ ਧੋਈ ਜਾਓ ਪਰ ਮਨ ਦੀ ਮੈਲ ਨਹੀਂ ਉਤਰਦੀ। ਜੇ ਸੌ ਧੋਵਾ ਤਿਸ, ਜੇ ਸੌ ਵਾਰੀ ਉਸ ਭਾਂਡੇ ਨੂੰ ਧੋ ਲਵੋ, ਉਹ ਭਾਂਡਾ ਸ਼ੁੱਧ ਨਹੀਂ ਹੁੰਦਾ।
ਸੱਜਣ ਸੋਈ ਨਾਲ ਮੈਂ ਚਲਦਿਆਂ ਨਾਲ ਚਲਨ,
ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ। ਸੱਜਣ ਕਿਹੜੇ ਹਨ? ਜਿਹੜੇ ਚੰਗੇ ਮਿੱਤਰ ਹੋਣ, ਪੈਸੇ ਵਾਲੇ ਮਿੱਤਰ ਨਹੀਂ। ਪੈਸਾ ਹੈ ਸਾਰੇ ਮਿੱਤਰ, ਪੈਸਾ ਨਹੀਂ ਕੋਈ ਮਿੱਤਰ ਨਹੀਂ। ਪਰ ਸੱਜਣ ਇੱਥੇ ਆਖਿਆ ਸ਼ੁਭ ਕਰਮਾਂ ਨੂੰ, ਚੰਗੇ ਕਰਮਾਂ ਨੂੰ। ਵਾਹਿਗੁਰੂ ਵਾਹਿਗੁਰੂ ਨਾਮ ਇਹੀ ਚੰਗਾ ਮਿੱਤਰ ਹੈ, ਇਸ ਤੋਂ ਵੱਧ ਕੋਈ ਮਿੱਤਰ ਨਹੀਂ। ਜਿਹੜਾ ਹਰ ਵੇਲੇ ਹਰ ਨਾਲ ਰਵੇ, ਤੁਹਾਡੇ ਕੋਲ ਹਰ ਵੇਲੇ ਰੱਬ ਬੈਠਾ ਪਰ ਵੇਖ ਨਹੀਂ ਰਿਹਾ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਸਤਿਗੁਰ ਜੀ ਫੁਰਮਾਨ ਕਰਦੇ ਵੀ ਗੁਰੂ ਮੇਰੇ ਨਾਲ ਹੈ, ਸਭ ਦੇ ਨਾਲ ਹੈ, ਪਰ ਕੰਡੀਸ਼ਨ ਲਗਾਤੀ, ਇੱਕ ਸ਼ਰਤ ਲਗਾਤੀ। ਉਹ ਸ਼ਰਤ ਇਹ ਹੈ, ਸਿਮਰ ਸਿਮਰ, ਉਹਨੂੰ ਯਾਦ ਤਾਂ ਕਰੀਏ। ਯਾਦ ਕਰਦੇ ਨਹੀਂ, ਹੈ ਸਾਡੇ ਨੇੜੇ ਹੀ, ਅੰਦਰ ਹੀ ਹੈ, ਪਰ ਯਾਦ ਕਰਦੇ ਨਹੀਂ। ਇਸ ਕਰਕੇ ਮਨ ਦੀ ਬਿਰਤੀ ਬਾਹਰ ਜਾ ਰਹੀ, ਬਾਹਰ ਲੱਭ ਰਹੇ ਉਹਨੂੰ ਕਿ ਬਾਹਰ ਰੱਬ ਕਿੱਥੇ। ਰੱਬ ਤਾਂ ਸਰੀਰ ਦੇ ਅੰਦਰ ਹੈ, ਗੁਰਬਾਣੀ ਵੀ ਆਖਦੀ ਹੈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਬੰਦਿਆ ਅੰਦਰ ਖੋਜ, ਰੱਬ ਤੇਰੇ ਅੰਦਰ ਹੈ, ਸੁੱਖ ਲੈਣਾ, ਆਤਮਕ ਆਨੰਦ ਲੈਣਾ ਤੇਰੇ ਅੰਦਰੋਂ ਮਿਲੇਗਾ। ਬਾਹਰ ਨਾ ਢੂੰਡ, ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਬੰਦੇ ਆਪਣੇ ਅੰਦਰ ਖੋਜ, ਉਹ ਨਾਮ ਹੀ ਤੇਰਾ ਚੰਗਾ ਸੱਜਣ ਹੈ, ਉਹੀ ਮਿੱਤਰ ਹੈ, ਉਹ ਨਾਮ ਹਰ ਥਾਂ ਨਾਲ ਜਾਂਦਾ ਹੈ। ਸੱਜਣ ਸੇਈ ਨਾਲ ਮੈਂ ਚਲਦਿਆ ਨਾਲ ਚਲਨ, ਜਿੱਥੇ ਜਾਓ ਉੱਥੇ ਨਾਲ ਜਾਂਦਾ ਹੈ। ਇਹ ਪੰਜ ਦੂਤ, ਪੰਜ ਵਿਕਾਰ, ਇਹ ਨਾਲ ਨਹੀਂ ਜਾਂਦੇ, ਇੱਥੇ ਸਾਡੇ ਨਾਲ ਹਨ। ਸਾਡੇ ਕੋਲ ਅਹੰਕਾਰ ਹਰ ਵੇਲੇ, ਪਰ ਅਗਾਹ ਨਹੀਂ ਜਾਣਾ ਇਹਨੇ। ਭਾਜ ਗਏ ਸੇ ਪੰਜ ਜਨਾ, ਭਾਗ ਗਏ ਸੇ ਪੰਜ ਜਨਾ, ਇਹ ਪੰਜ ਉੱਥੋਂ ਭਾਗ ਜਾਣਗੇ, ਦੌੜ ਜਾਣਗੇ, ਉੱਥੇ ਨਾਲ ਨਹੀਂ ਰਹਿਣਾ। ਉੱਥੇ ਨਾਲ ਇਹੀ ਹੈ ਸ਼ੁਭ ਕਰਮ, ਆਪਣੇ ਮਨ ਦੀ ਪਵਿੱਤਰਤਾ, ਪਰਮਾਤਮਾ ਦਾ ਸਿਮਰਨ, ਇਹੀ ਨਾਲ ਜਾਣਾ ਹੈ।
ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਿਸਣ।
ਸੱਜਣ ਜੀ ਸੁਣ ਲਵੋ, ਚੰਗੇ ਕਰਮ ਉਹੀ ਹਨ, ਚੰਗੇ ਸੱਜਣ ਉਹੀ ਹਨ, ਮਿੱਤਰ ਉਹੀ ਹਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਣ। ਜਿੱਥੇ ਲੇਖਾ ਜੋਖਾ ਹੋਣਾ, ਲੇਖਾ ਜੋਖਾ ਮੰਗਿਆ ਜਾਣ, ਦੱਸ ਭਾਈ ਤੂੰ ਕੀਤਾ ਕੀ ਕਮਾਈ ਕੀਤੀ, ਤੇ ਉੱਥੇ ਨਾਮ ਨਾਲ ਰਵੇ ਤਾਂ ਫਾਇਦਾ। ਨਾਮ ਜਪਣ ਵਾਲਾ ਗੁਰਮੁਖ ਇਕਦਮ ਸਿੱਧਾ ਪ੍ਰਭੂ ਦੇ ਚਰਨਾਂ ਵਿਖੇ। ਇਹ ਸ਼ੁਭ ਕਰਨ ਹਰ ਇੱਕ ਨਾਲ ਪਿਆਰ ਕਰਨਾ, ਸਭ ਨੂੰ ਰੱਬ ਦੇ ਬੰਦੇ ਜਾਣ ਕੇ ਵੈਰ ਭਾਵ ਦੂਰ ਕਰਕੇ, ਭਾਈ ਤੂੰ ਹਿੰਦੂ ਹੈ, ਤੂੰ ਮੁਸਲਮਾਨ ਹੈ, ਤੂੰ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼, ਇਹ ਵੈਰ ਭਾਵ ਤਿਆਗ ਕੇ ਮਨੁੱਖਤਾ ਨਾਲ ਪ੍ਰੇਮ ਕਰਨਾ ਹੈ, ਰੱਬ ਨੂੰ ਹੀ ਯਾਦ ਕਰਨਾ। ਸਭਨਾਂ ਦੇ ਅੰਦਰ ਇੱਕ ਜੋਤੀ ਵੇਖਣੀ ਹੈ, ਜਿਹੜੇ ਇੱਕ ਜੋਤੀ ਨੂੰ ਵੇਖਦੇ ਹਨ ਉਹਨਾਂ ਤੋਂ ਲੇਖਾ ਜੋਖਾ ਨਹੀਂ ਮੰਗਿਆ ਜਾਂਦਾ। ਵਿਸ਼ਰਾਮ ਦੇ ਕੇ, ਠਹਿਰਾਓ ਦੇ ਕੇ ਸਤਿਗੁਰੂ ਜੀ ਅਗਾਂਹ ਬਿਆਨ ਕਰਦੇ ਹਨ।
ਕੋਠੇ ਮੰਡਪ ਮਾੜੀਆਂ ਪਾਸੋਂ ਚਿੱਤ ਵੀ ਆ,
ਛੋਟੇ ਛੋਟੇ ਕੋਠੇ, ਕੱਚੇ ਲਾ ਲੋ, ਪੱਕੇ ਕੋਠੇ ਲਾ ਲੋ, ਬੜੇ ਉੱਚੀ ਬਿਲਡਿੰਗਾਂ ਲਾ ਲੋ, ਕੋਠੇ ਮੰਡਪ ਮਾੜੀਆਂ, ਬੜੀ ਸੋਹਣੀ ਤਰ੍ਹਾਂ ਚਿੱਤਰਕਾਰੀ ਕੀਤੀ ਹੋਵੇ ਅੰਦਰ, ਕਈ ਸ਼ੀਸ਼ ਮਹਿਲ ਬੜੇ ਸੋਹਣੇ, ਕਈ ਅੰਦਰ ਚਿੱਤਰਕਾਰੀ ਹੈ, ਪਰ ਉਹ ਸੋਹਣੇ ਸੋਹਣੇ ਮਹਿਲ ਵੀ।
ਡੱਠੀਆਂ ਕੰਮ ਨਾ ਆਵਨੀ ਵਿੱਚੋਂ ਸਖੜੀਆਂ,
ਮਹਿਲ ਅੰਦਰ ਕਿਸੇ ਘਰ ਅੰਦਰ ਕੋਈ ਸਾਧੂ ਆਵੇ ਨਾ, ਕੋਈ ਅਤਿਥੀ ਆਵੇ ਨਾ, ਕੋਈ ਮਹਿਮਾਨ ਆਵੇ ਨਾ, ਕੋਈ ਬੰਦਾ ਨਾ ਰਹਿੰਦਾ ਹੋਵੇ, ਉੱਥੇ ਫਿਰ ਚੂਹੇ ਬੋਲਣਗੇ, ਕਾਂ ਹੀ ਰਹਿਣਗੇ ਉੱਥੇ। ਉਹ ਟੱਠੀਆਂ ਆਪ ਟੱਠੇ ਹੀ ਹੋਏ ਹਨ, ਕੰਮ ਨਾ ਆਵਣੀਆਂ ਕਿਸੇ ਕੰਮ ਨਹੀਂ ਆਉਂਦੀਆਂ, ਵਿੱਚੋਂ ਸੱਖਣੀਆਂ, ਜਿਹੜੇ ਵਿੱਚੋਂ ਸੱਖਣੀਆਂ ਹਨ, ਇਹ ਮਨ ਵੀ ਸਾਡਾ ਕੋਠਾ ਹੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੱਕ ਮੱਠ ਹੁੰਦਾ ਹੈ, ਮੱਠ ਮਕਾਨ ਨੂੰ ਆਖਦੇ, ਕਮਰੇ ਨੂੰ ਆਖਦੇ, ਇਹ ਮੱਠ ਸਰੀਰ ਹੀ ਹੈ। ਇਸ ਮੱਠ ਅੰਦਰ ਖਾਲੀ ਜਗ੍ਹਾ ਹੈ, ਰੱਬ ਹੈ ਨਹੀਂ, ਅੰਦਰੋਂ ਸੱਖਣੇ ਆ, ਕੋਈ ਚੰਗੇ ਕਰਮ ਹੈ ਨਹੀਂ, ਕਿਸੇ ਕੰਮ ਨਹੀਂ। ਜਦੋਂ ਇਸ ਮਨ ਵਿੱਚ ਰੱਬ ਦਾ ਨਾਮ, ਇਹੀ ਸਾਡਾ ਅਤਿਥੀ ਹੈ, ਇਹੀ ਮਹਿਮਾਨ ਹੈ, ਇਹੀ ਸੰਤ ਹੈ, ਇਹੀ ਮਹਾਂਪੁਰਸ਼ ਹੈ, ਵਾਹਿਗੁਰੂ ਨਾਮ, ਰਾਮ ਦਾ ਨਾਮ, ਅੱਲਾ ਦਾ ਨਾਮ, ਕੋਈ ਵੀ ਰੱਬ ਦਾ ਨਾਮ ਹੈ, ਨਾਮ ਤਾਂ ਹੈ, ਰੱਬ ਦੀ ਯਾਦ ਤਾਂ ਹੈ, ਸਿਮਰਨ ਤਾਂ ਹੈ। ਜਿਹਦੇ ਅੰਦਰ ਸਿਮਰਨ ਕਰਨ ਵਾਲਾ ਉਹ ਮਨ ਹੈ, ਉਹ ਘਰ, ਉਹ ਹਿਰਦਾ ਹਮੇਸ਼ਾ ਚੜ੍ਹਦੀ ਕਲਾ ਵਿਖੇ ਰਹਿੰਦਾ ਹੈ। ਸੁਣੋ ਸੱਜਣ ਜੀ, ਬੜੇ ਸੋਹਣੇ ਸੋਹਣੇ ਮਕਾਨ ਹੋਣ, ਆਲੀਸ਼ਾਨ ਬੰਗਲੇ ਹੋਣ, ਪਰ ਕਿਸੇ ਕੰਮ ਦੇ ਨਹੀਂ, ਜਦੋਂ ਖਾਲੀ ਹੋਣ ਅੰਦਰੋਂ, ਉਹਨਾਂ ਘਰਾਂ ਵਿੱਚ ਕੋਈ ਆਵੇ ਜਾਵੇ ਨਾ, ਉਹ ਟਹਿਰ ਢੇਰੀ ਹਨ।
ਬੱਗਾ ਬੱਗੇ ਕੱਪੜੇ ਤੀਰਤ ਮੰਜ ਵਸਨ,
ਬੱਗਾ ਬਗੁਲਾ ਚਿੱਟਾ ਹੁੰਦਾ ਹੈ, ਹੰਸ ਵੀ ਚਿੱਟਾ ਹੈ। ਇੱਕ ਸਲੋਕ ਆਉਂਦਾ ਸੰਸਕ੍ਰਿਤ ਵਿੱਚ, ਹੰਸਾ ਸ਼ਵੇਤਾ ਬੱਗਾ ਸ਼ਵੇਤਾ, ਵੀ ਹੰਸ ਵੀ ਚਿੱਟਾ ਬਗਲਾ ਵੀ ਚਿੱਟਾ, ਕਾ ਭੇਦ ਬਕ ਹੰਸਿਓ, ਕੀ ਫਰਕ ਹੈ, ਕੀ ਵਖਰੇਵਾ ਹੈ, ਕੀ ਡਿਫਰੈਂਸ ਹੈ ਦੋਨਾਂ ਦੇ ਵਿੱਚ, ਬਗਲੇ ਵਿੱਚ ਤਾਂ ਹੰਸ ਵਿੱਚ। ਪਰ ਉੱਥੇ ਮਹਾਂਪੁਰਸ਼ਾਂ ਨੇ ਆਖਿਆ ਫਰਕ ਤਾਂ ਹੈ, ਇੱਕ ਫਰਕ ਜ਼ਰੂਰ ਹੈ, ਦੋਵੇਂ ਭਾਵੇਂ ਚਿੱਟੇ ਹਨ, ਪਰ ਹੰਸ ਅੰਦਰ ਇੱਕ ਕਰਾਮਾਤ ਹੈ, ਹੰਸ ਆਪਣੀ ਚੁੰਝ ਦੁਆਰਾ ਦੁੱਧ ਨੂੰ ਵੱਖਰਾ ਕਰਦਾ, ਪਾਣੀ ਨੂੰ ਵੱਖਰਾ ਕਰਦਾ, ਇਹ ਉਹਦੀ ਕਰਾਮਾਤ ਹੈ। ਹੰਸਾ ਹੀਰਾ ਮੋਤੀ ਚੁਗਣਾ, ਬਗ ਡੱਡਾ ਭਾਲਣ ਜਾ ਭੈਂਸਾਂ ਨੇ ਹੀਰਾ ਮੋਤੀ ਖਾਣਾ, ਬਗਲਿਆਂ ਨੇ ਡੱਡੀਆਂ ਮੱਛੀਆਂ ਖਾਣੀਆਂ। ਅਸੀਂ ਸਾਰੇ ਬਗਲਈਆਂ ਜ਼ਿਆਦਾਤਰ, ਆਪਣੇ ਆਪ ਨੂੰ ਆਖਣਾ ਤਾਂ ਹੀ ਸ਼ੁੱਧ ਹੋਵਾਂਗੇ ਥੋੜਾ ਬਹੁਤਾ, ਨਹੀਂ ਤਾਂ ਅੰਦਰ ਹੰਕਾਰ ਭਰਿਆ ਹੋਇਆ। ਬਾਹਰੋਂ ਭਾਵੇਂ ਨਹਾਤੇ ਧੋਤੇ ਆ, ਕੱਪੜੇ ਸੋਹਣੇ ਪਾਏ, ਪਰ ਨਹੀਂ, ਬਾਹਰੋਂ ਬਗਲੇ ਬਣੇ ਹੋਏ ਆ, ਅੰਦਰੋਂ ਹੰਸ ਵਾਲੀ ਬਿਰਤੀ ਨਹੀਂ। ਇੱਥੇ ਸੰਕੇਤ ਦੇ ਰਹੇ ਹਨ ਕਿ ਹੰਸ ਉਹ ਬਿਰਤੀ ਦਾ ਨਾਮ ਹੈ ਜਿਹੜੀ ਅੰਦਰ ਦੀ ਬਿਰਤੀ ਸ਼ੁਭ ਕਰਮਾਂ ਨੂੰ ਇੱਕ ਪਾਸੇ ਕਰੇ, ਭੈੜੇ ਕਰਮਾਂ ਨੂੰ ਇੱਕ ਪਾਸੇ ਕਰੇ। ਸ਼ੁਭ ਕਰਮ ਦੁੱਧ, ਨਾਮ ਦੁੱਧ ਹੀ ਹੈ। ਜਿਹੜੇ ਦੂਜੇ ਕਰਮ ਉਹ ਪਾਣੀ ਦੇ ਸਮਾਨ, ਉਹਨੂੰ ਪਰੇ ਕਰ ਦੇ। ਬਗਲਾ ਭਾਵੇਂ ਚਿੱਟਾ ਹੈ, ਪਰ ਉਹ ਚਿੱਟਾ ਬਗਲਾ ਕੀ ਕਰੇਗਾ, ਉਹਨੇ ਡੱਡੀਆਂ ਮੱਛੀਆਂ ਹੀ ਖਾਣੀਆਂ ਹਨ। ਬੱਗਾ ਬੱਗੇ ਕੱਪੜੇ, ਤੀਰਥ ਮੰਜ ਵਸਨ, ਉਹ ਤੀਰਥਾਂ ਤੇ ਰਹਿੰਦਾ ਹੈ, ਪਰ ਬਾਹਰੋਂ ਬੜਾ ਸੋਹਣਾ ਚਿੱਟਾ ਦੁੱਧ ਲੱਗਦਾ ਹੈ।
ਕੁੱਟ ਕੁੱਟ ਜੀਆਂ ਖਾਵਣੇ ਬੱਗੇ ਨਾ ਕਈਆਂ,
ਅੱਖੀਆਂ ਮੀਚ ਕੇ ਟੁਬਕੀਆਂ ਮਾਰ ਕੇ ਮੱਛੀਆਂ ਨੂੰ ਖਾਂਦਾ, ਜੀਆਂ ਨੂੰ ਖਾਂਦਾ। ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ, ਉਹਨੂੰ ਬੱਗੇ ਨੀ ਆਖਦੇ, ਚਿੱਟਾ ਨੀ ਆਖਦਾ। ਬੱਗਾ ਚਿੱਟਾ ਆਮ ਪੰਜਾਬੀ ਦੀ ਬੋਲੀ ਹੈ। ਉਹ ਚਿੱਟੇ ਨਹੀਂ, ਅੰਦਰੋਂ ਸ਼ੁੱਧ ਨਹੀਂ, ਗੁਰਮੁਖ ਨਹੀਂ, ਜਿਹੜੇ ਜੀਆਂ ਨੂੰ ਖਾਂਦੇ, ਠੱਗੀਆਂ ਮਾਰਦੇ, ਵਿਸ਼ੇ ਵਿਕਾਰਾਂ ਨੂੰ ਕਰਦੇ ਹਨ, ਉਹ ਸ਼ੁੱਧ ਗੁਰਮੁਖ ਨਹੀਂ ਹਨ।
ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲੰਨ,
ਸਿਮਲ ਰੁੱਖ ਸਰਾਇਰਾ ਅਧੀਰਗ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿੱਤ, ਫਲ ਫਿੱਕੇ ਫੁਰ ਬਕ ਬੱਕੇ ਕੰਮ ਨਾ ਆਵੇ ਪਤ, ਕਿਸੇ ਕੰਮ ਨਹੀਂ ਆਉਂਦੇ। ਸਿਮਲ ਦਾ ਰੁੱਖ ਬੜਾ ਉੱਚਾ ਹੈ। ਮੈਂ ਜਨ ਸ਼ਬਦ ਇਕੱਠਾ ਵੀ ਹੈ, ਇਹਦਾ ਅਰਥ ਤੋਤਾ। ਮੈਂ ਜਨ ਦੇਖ ਭੁਲੰਨ, ਤੋਤਾ ਉੜਦਾ ਹੋਇਆ ਆ ਗਿਆ, ਵੇਖਦਾ ਬੜਾ ਉੱਚਾ ਦਰਖਤ ਹੈ, ਫੁੱਲ ਬੜੇ ਸੋਹਣੇ ਹਨ, ਫਲ ਬੜੇ ਸੋਹਣੇ ਲੱਗਦੇ। ਜਦੋਂ ਚੁੰਝ ਮਾਰਦਾ, ਚੁੰਝ ਅੰਦਰ ਹੀ ਧਸ ਜਾਂਦੀ ਹੈ, ਦੇਖਦਾ ਕੀ ਹੈ, ਨਾ ਸਵਾਦ ਫਲਾਂ ਵਿੱਚ, ਨਾ ਸਵਾਦ ਫੁੱਲਾਂ ਵਿੱਚ, ਫਲ ਫਿੱਕੇ ਫੁੱਲ ਬੱਕ ਬੱਕੇ, ਕਿਸੇ ਕੰਮ ਨਹੀਂ ਆ ਰਿਹਾ। ਇਸੇ ਤਰ੍ਹਾਂ ਵੇਖਣਾ ਇਹੀ ਹੈ, ਜਿਹੜੇ ਬੜੇ ਉੱਚੇ ਹਨ, ਅਮੀਰ ਹਨ, ਅਮੀਰ ਭਾਵ ਅਹੰਕਾਰ ਬਿਰਤੀ ਵਾਲੇ। ਸਿਮਲ ਰੁੱਖ ਜਿਹੜਾ ਬੜਾ ਹੰਕਾਰੀ ਹੈ, ਉਹ ਸਾਰੇ ਅਸੀਂ ਹੰਕਾਰੀ ਬਿਰਤੀ ਵਾਲੇ ਆ। ਸਾਡੇ ਕੋਲ ਕੋਈ ਆਵੇ ਤਾਂ ਸਹੀ, ਉਹਨੇ ਆਉਣਾ ਸਵਾਦ ਲੈਣ, ਭਾਵ ਆਨੰਦ ਲੈਣ, ਵੀ ਗੁਰਮੁਖ ਹੈ, ਇਹਦੇ ਕੋਲ ਆਨੰਦ ਮਿਲੇਗਾ, ਸ਼ਾਂਤੀ ਮਿਲੇਗੀ, ਕੁਛ ਮਨ ਨੂੰ ਟਿਕਾਅ ਮਿਲੇਗਾ, ਪਰ ਮਿਲਦਾ ਕੁਛ ਵੀ ਨਹੀਂ। ਉਹ ਤੋਤਾ ਤੇ ਮੈਂ ਜਨ ਦੇਖ ਭੁਲੰਨ, ਉੱਥੇ ਭੁੱਲਿਆ ਆਉਂਦਾ ਹੈ।
ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ,
ਤਾਂ ਵੇਖ ਲਿਆ ਉਹਦੇ ਗੁਣ ਕਿਸੇ ਕੰਮ ਨਹੀਂ ਆਉਂਦੇ। ਭਾਵੇਂ ਉਹ ਸਿਮਲ ਰੁੱਖ ਦੇ ਫਲ ਫੁੱਲ ਬੱਕ ਬੱਕੇ ਹਨ, ਕਿਸੇ ਕੰਮ ਨਹੀਂ ਆਉਂਦੇ। ਇਸੇ ਤਰ੍ਹਾਂ ਸੱਜਣ ਜੀ, ਇਹ ਮੇਰਾ ਗੁਰਮੁਖ ਤੇਰੇ ਕੋਲ ਆਇਆ ਸੀ ਤੇਰਾ ਲਿਬਾਸ ਦੇਖ ਕੇ, ਪਰ ਤੇਰੇ ਅੰਦਰ ਕੋਈ ਸਵਾਦ ਵੀ ਨਹੀਂ, ਕੋਈ ਮਿਠਾਸ ਵੀ ਨਹੀਂ। ਬਾਹਰੋਂ ਬੜਾ ਮਿੱਠਾ ਬੋਲਦਾ ਹੈ, ਪਰ ਅੰਦਰੋਂ ਤੇਰਾ ਮਨ ਕਾਲਾ ਸ਼ਾਹ ਬਣਿਆ ਹੋਇਆ ਹੈ।
ਅੰਦਲੇ ਭਾਰੀ ਉਠਾਏ ਆ ਡੂਗਰ ਵਾਟ ਬਹੁਤ,
ਅੰਨੇ ਬੰਦੇ ਨੇ ਭਾਰ ਚੁੱਕ ਲਿਆ ਹੋਵੇ। ਡੂਗਰ ਵਾਟ ਬਹੁਤ, ਵਾਟ ਆਖਦੇ ਰਸਤਾ, ਰਸਤਾ ਬੜਾ ਟੇਢਾ ਮੇਢਾ, ਪਹਾੜੀ ਰਸਤਾ ਹੈ, ਉਹ ਕੀ ਕਰੇਗਾ।
ਅੱਖੀ ਲੋੜੀ ਨਾਲਾ ਹੋ ਚੜ ਲੰਗਾ ਕਿਤ,
ਅੱਖਾਂ ਭਾਵੇਂ ਦਿਖਦੀਆਂ ਦੋ ਵੇਖਣ ਵਾਲੀਆਂ, ਪਰ ਉਹ ਗਿਆਨਮਈ ਅੱਖਾਂ ਨਹੀਂ। ਅੱਖੀ ਲੋੜੀ ਅੱਖਾਂ ਚਾਹੁੰਦਾ ਹੈ, ਅੱਖਾਂ ਭਾਵ ਕਿਹੜੀਆਂ, ਗਿਆਨ ਦੀਆਂ ਅੱਖਾਂ, ਉਹ ਕਿਸੇ ਕੋਲ ਨਹੀਂ। ਜਾਣਾ ਹੈ ਸੱਚਖੰਡ, ਰਸਤਾ ਬੜਾ ਟੇਢਾ ਮੇਢਾ ਹੈ, ਉੱਥੇ ਕਿਵੇਂ ਜਾਵਾਂਗੇ, ਹੂੰ ਚੜ ਲੰਘਾ ਕਿੱਤ, ਵੀ ਕਿਵੇਂ ਲੰਘ ਕੇ ਜਾਵਾਂ, ਮੇਰੇ ਕੋਲ ਕੋਈ ਗਿਆਨ ਦੀਆਂ ਅੱਖਾਂ ਨਹੀਂ, ਅਸੀਂ ਤਾਂ ਅੰਧਲੇ ਹਾਂ, ਅੱਖਾਂ ਤੋਂ ਹੀਣੇ ਹਾਂ, ਗਿਆਨ ਤੋਂ ਹੀਣੇ ਹਾਂ। ਸਤਿਗੁਰ ਜੀ
ਕਿਆ ਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ,
ਭਾਵੇਂ ਲੱਖਾਂ ਚਾਕਰੀਆਂ ਕਰ ਲੋ, ਚੰਗਿਆਈਆਂ ਕਰ ਲੋ, ਸਿਆਣਪਾਂ ਕਰ ਲੋ, ਅਵਰ ਸਿਆਣਪ ਕਿੱਤ ਕਿਸੇ ਕੰਮ ਨਹੀਂ ਆਉਣੀਆਂ। ਸਹ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਨਾਲ ਇੱਕ ਵੀ ਨਹੀਂ ਜਾਂਦੀ, ਇੱਥੇ ਰਹਿ ਜਾਣੀ ਹੈ। ਮਨਾ ਤੂੰ ਸੁਣ, ਆਪਣੇ ਮਨ ਨੂੰ ਸਭ ਨੇ ਆਖਣਾ, ਸੱਜਣ ਇਹ ਸਾਡਾ ਮਨ ਹੀ ਹੈ, ਇਹ ਮਨ ਠੱਗ ਬਣਿਆ ਹੋਇਆ। ਮਨਾ ਠੱਗ ਤੂੰ ਸੁਣ, ਚੰਗਿਆਈਆਂ ਭਾਵੇਂ ਅਨੇਕਾਂ ਕਾਰਨ ਕਰਨੀ ਚਾਹੀਦੀਆਂ, ਪਰ ਅਹੰਕਾਰ ਨਾ ਹੋਵੇ, ਮੈਂ ਚੰਗਿਆਈ ਕਰ ਰਿਹਾ, ਮੈਂ ਕਰ ਰਿਹਾ, ਫਿਰ ਅੰਤਸ਼ਕਰਨ ਵਿਖੇ ਅਹੰਕਾਰ ਆ ਗਿਆ, ਮਨ ਫਿਰ ਮੈਲਾ। ਲੱਖਾਂ ਚੰਗਿਆਈਆਂ ਕਰ ਲੋ, ਲੱਖਾਂ ਸਿਆਣਪਾਂ ਕਰ ਲੋ, ਪਰ ਕਿਸੇ ਕੰਮ ਨਹੀਂ ਆਉਂਦੀਆਂ।
ਨਾਨਕ ਨਾਮ ਸੰਭਾਲ ਤੋਂ ਵੱਡਾ ਛੁੱਟੈ ਜਿੱਤ,
ਨਾਨਕ ਪਾਤਸ਼ਾਹ ਫੁਰਮਾਨ ਕਰਦੇ ਸੱਜਣ ਜੀ ਇਸ ਤਰ੍ਹਾਂ ਕਰੋ, ਨਾਨਕ ਨਾਮ ਸੰਭਾਲ ਤੂੰ, ਨਾਮ ਨੂੰ ਸਾਂਭ ਲੈ, ਬੱਦਾ ਛੁੱਟ ਹੈ ਜਿੱਤ, ਤੂੰ ਬੰਨਿਆ ਹੋਇਆ ਛੁੱਟ ਜਾਵੇਗਾ, ਨਾਮ ਨੂੰ ਜਪਤਾ ਸਹੀ, ਮਨਾ ਨਾਮ ਨੂੰ ਸਾਂਭ, ਇਹ ਨਾਮ ਹੀ ਤੇਰੇ ਨਾਲ ਜਾਣਾ ਹੈ, ਨਾਮ ਹੀ ਸੱਜਣ ਹੈ, ਬਾਕੀ ਸੱਜਣ ਸਾਰੇ ਪੈਸੇ ਦੇ ਹਨ, ਪਰਮਾਤਮਾ ਇੱਕ ਸੱਜਣ ਹੈ, ਉਹ ਨਾਮ ਰੂਪ ਸੰਸਾਰ ਵਿਖੇ ਵਿਆਪਕ ਹੈ, ਸਭਨਾ ਜੀਆਂ ਦੇ ਅੰਦਰ ਹੈ, ਹਰ ਇੱਕ ਦੇ ਅੰਦਰ ਉਹਦਾ ਵਾਸਾ ਹੈ। ਨਾਮ ਨੂੰ ਜਪ, ਤੇਰੀ ਬਿਰਤੀ ਬਣੇਗੀ ਅਸਲੀ ਸੱਜਣ ਵਾਂਗ, ਠੱਗ ਨਾ ਬਣ, ਮਨਾ ਸੁਧਰ ਜਾ, ਨਾਮ ਜਪ ਤਾਂ ਹੀ ਤੇਰਾ ਬੇੜਾ ਪਾਰ ਹੋਵੇਗਾ।
ਦੁਰਮਤ ਤੂੰ ਕਲਮਲ ਕੀ ਖਾਨ, ਬਣਿਓ ਵੈਸ਼ਨੋ ਬੇਕਮਾਨ।
ਹੇ ਸੱਜਣ, ਤੂੰ ਤਾਂ ਦੁਰਮਤ ਭੈੜੀ ਬੁੱਧੀ ਵਾਲਾ, ਕਲਮਲ ਕੀ ਖਾਨ, ਪਾਪਾਂ ਦੀ ਖਾਨ ਹੈ ਤੇਰੇ ਅੰਦਰ, ਤੇਰਾ ਲਿਬਾਸ ਤਾਂ ਸੱਜਣਾ ਵਾਂਗ ਹੈ, ਪਰ ਤੂੰ ਠੱਗ ਬਣਿਆ ਹੋਇਆ ਹੈ।
ਬਾਹਰ ਸੋਦਾ ਬੀਚ ਬਿਕ ਪੂਰੀ, ਕਹਿ ਕਹਿ ਜਮ ਦੇਵੇਂ ਦੁੱਖ ਪੂਰੀ।
ਬਾਹਰੋਂ ਤਾਂ ਅੰਮ੍ਰਿਤ ਵਾਂਗ ਹੈ, ਸੁਧਾ ਅੰਮ੍ਰਿਤ ਵਾਂਗ ਹੈ, ਪਰ ਅੰਦਰ ਜ਼ਹਿਰ ਹੈ। ਬਾਹਰੋਂ ਬੜਾ ਸ਼ੁੱਧ ਬਣਿਆ ਹੋਇਆ, ਪਰ ਅੰਦਰੋਂ ਕਾਲਾ ਸ਼ਾਹ ਹੈ ਸੱਜਣ, ਜਦੋਂ ਜਾਵੇਂਗਾ ਜਮਾਂ ਦੇ ਕੋਲ, ਫਿਰ ਕੀ ਮੂੰਹ ਲੈ ਕੇ ਜਾਵੇਂਗਾ।
ਜਬ ਜੰਜੀਰ ਤੋਏ ਗਰ ਪਾਵੇ, ਕੌਣ ਛੁਟਾਵੇ।
ਜਦੋਂ ਜਮ ਦੇ ਦੂਤ ਤੈਨੂੰ ਜੰਜੀਰਾ ਪਾਣਗੇ, ਤੈਨੂੰ ਬੰਨਣਗੇ ਸੰਗਲਾਂ ਦੁਆਰਾ, ਦੱਸ ਫਿਰ ਤੈਨੂੰ ਉੱਥੇ ਕੌਣ ਛੁਡਾਵੇਗਾ।
ਦੁਸ਼ਟ ਕਰ ਤਨ ਜੋ ਇੱਕ ਥਾਏ, ਕਾਜ ਨ ਆਵੇ ਜਬ ਬਿਲ ਲਾਏ।
ਭੈੜੇ ਕਰਮ ਕਰਕੇ ਬੜਾ ਧਨ ਇਕੱਠਾ ਕੀਤਾ ਹੈ, ਪਰ ਜਦੋਂ ਲੇਖਾ ਜੋਖਾ ਦੇਣਾ ਹੈ, ਇਹ ਧਨ ਕਿਸੇ ਕੰਮ ਨਹੀਂ ਆਉਣਾ।
ਸੁਤ ਬਨਤਾ ਸੁਨਬੰਦੀ ਜੋਏ, ਕੋਈ ਨਾ ਤੋਏ ਸਹਾਈ ਹੋਏ।
ਤੇਰੇ ਪੁੱਤਰ, ਤੇਰੀ ਘਰ ਵਾਲੀ, ਤੇਰਾ ਕੋਈ ਮਿੱਤਰ ਤੇਰਾ ਸਹਾਇਤਾ ਨਹੀਂ ਬਣੇਗਾ, ਤੇਰਾ ਸਹਾਇਕ ਨਹੀਂ ਹੋਵੇਗਾ, ਜਦੋਂ ਲੇਖਾਂ ਜੋਖਾ ਦੇਵੇਗਾ।
ਭਾਵੇਂ ਪੀਰ ਪ੍ਰਯੋਜਿਤ ਜਿਰ ਕਾਲਾ, ਫਲ ਪਾਪਨ ਕੋ ਹੋਏ ਵਿਸਾਲਾ।
ਇਹ ਤਾਂ ਬੜੀ ਪੀੜਾ ਹੋਵੇਗੀ, ਬੜਾ ਦੁੱਖ ਮਿਲੇਗਾ, ਪਾਪਾਂ ਦਾ ਫਲ ਬੜਾ ਮਿਲੇਗਾ। ਅੱਜ ਕੱਲ ਲੋਕੀ ਆਖਦੇ ਜੀ, ਇੱਥੇ ਖਾ ਲੋ, ਮੌਜ ਮਨਾ ਲੋ, ਅੱਗਾ ਕਿਨਾਂ ਡਿੱਠਾ, ਸਰੀਰ ਤਾਂ ਮਰ ਜਾਣਾ, ਪਰ ਇੱਕ ਸਰੀਰ ਛੋਟਾ ਸਰੀਰ ਹੈ, ਤਿੰਨ ਸਰੀਰ ਸਾਡੇ, ਇੱਕ ਅਸਥੂਲ ਸਰੀਰ, ਸੂਖਮ ਸਰੀਰ, ਤੀਜਾ ਕਾਰਨ ਸਰੀਰ। ਕਾਰਨ ਸਰੀਰ ਅਵਿਦਿਆ ਕਰਕੇ ਬਣੇ, ਅਵਿਦਿਆ ਹੈ, ਅਗਿਆਨ ਹੈ, ਕਾਰਨ ਸਰੀਰ ਹੈ। ਸੂਖਮ ਸਰੀਰ ਹੈ ਅੰਤਿਸ਼ਕਰਨ, ਜਿਸ ਵਿੱਚ ਮਨ ਸ਼ੇਸ਼ ਹੈ, ਮੁੱਖ ਮਨ ਹੀ ਹੈ, ਉਹ ਮਨ ਨੂੰ ਹੀ ਸਾਰਾ ਫਲ ਮਿਲਦਾ ਹੈ। ਇਹ ਸਰੀਰ ਤਾਂ ਨਾਸ਼ ਹੋ ਗਿਆ, ਇੱਥੇ ਦੁਖੀ ਹਾਂ, ਮਨ ਕਰਕੇ ਦੁਖੀ ਹਾਂ ਸਾਰੇ। ਮਨ ਕਰਕੇ ਸਰੀਰ ਜੁੜਿਆ ਹੈ, ਦੁੱਖ ਮਿਲਦਾ ਸਰੀਰ ਨੂੰ। ਜਿੱਥੇ ਜਾਓਗੇ ਅਗਾਂਹ ਲੇਖਾ ਜੋਖਾ ਜ਼ਰੂਰ ਹੋਣਾ ਹੈ, ਦੁੱਖ ਇਸ ਮਨ ਨੇ ਹੀ ਪਾਉਣਾ ਹੈ। ਇਹ ਭੁਲੇਵਾ ਕੱਢ ਦੋ ਭੁਲੇਖਾ ਆਪਣੇ ਮਨ ਚੋ, ਕਿ ਇੱਥੇ ਖਾ ਲੋ, ਮੌਜ ਮਨਾ ਲੋ, ਅੱਗਾ ਕਿਰਨ ਡਿੱਠਾ, ਅੱਗਾ ਫਿਰ ਦੁੱਖ ਤਾਂ ਮਨ ਨਹੀਂ ਪਾਉਣਾ ਹੈ।
ਦਰਸ਼ਨ ਕਰ ਸੁਨ ਬਚਨ ਭਿਆਨੇ, ਮਨ ਸੱਜਣ ਪੈ ਪਏ ਮਾਨੇ।
ਜਦੋਂ ਸੱਜਣ ਨੇ ਦਰਸ਼ਨ ਕੀਤੇ ਗੁਰੂ ਨਾਨਕ ਪਾਤਸ਼ਾਹ ਦੇ, ਤੇ ਉਹਦਾ ਮਨ ਭੈ ਵਾਲਾ ਹੋ ਗਿਆ, ਭੈ ਡਰ ਵਾਲਾ। ਹੁਣ ਸੱਚਾ ਡਰ ਆਇਆ। ਦੋ ਤਰ੍ਹਾਂ ਦਾ ਡਰ, ਇੱਕ ਬਾਹਰੀ ਡਰ, ਇੱਕ ਸਤਿਗੁਰ ਦਾ ਅੰਦਰੀਵੀ ਡਰ। ਸੱਜਣ ਦੇ ਮਨ ਵਿੱਚ ਇਹ ਅੰਦਰੂਨਾ ਡਰ ਆਇਆ ਹੈ, ਤੇ ਉਹਦਾ ਮਨ ਭੈ ਭੀਤ ਹੋਇਆ ਹੈ।
ਵੈ ਅਧੀਨ ਪਾਇਨ ਲਪਟਾਇਓ, ਹੱਥ ਜੋੜ ਕਰ ਬਚਨਿਆ ਲਾਇਓ।
ਇਹ ਸੱਜਣ ਬੜਾ ਅਧੀਨ ਹੋਇਆ ਹੈ, ਤੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਹੁਣ ਪੈ ਗਿਆ ਹੈ। ਗੁਰੂ ਨਾਨਕ ਪਾਤਸ਼ਾਹ ਇਸ ਤੇ ਬਖਸ਼ਿਸ਼ ਕਰਨਗੇ। ਇਸ ਸੱਜਣ ਠੱਗ ਨੂੰ ਸਤਿਗੁਰ ਨੇ ਸੁਧਾਰਿਆ ਹੈ।
ਕਲ ਮਲ ਕੀਨੇ ਮੈਂ ਅਤ ਭਾਰੀ, ਅਬ ਬਖਸ਼ੋ ਹਮ ਸ਼ਰਨ ਤੁਮਾਰੀ।
ਇਹ ਬੇਨਤੀ ਕਰਦਾ ਹੈ, ਸਤਿਗੁਰ ਜੀ ਬਖਸ਼ਿਸ਼ ਕਰੋ, ਮੈਂ ਤਾਂ ਬੜੇ ਪਾਪ ਕੀਤੇ ਹਨ, ਤੁਸੀਂ ਬਖਸ਼ਿਸ਼ ਕਰੋ ਸਤਿਗੁਰ ਜੀ, ਮੇਰੇ ਪਾਪਾਂ ਨੂੰ ਦੂਰ ਕਰਕੇ ਆਪਣਾ ਸਿੱਖ ਬਣਾਓ, ਮਨ ਨੂੰ ਸ਼ੁੱਧ ਕਰੋ। ਗੁਰੂ ਨਾਨਕ ਪਾਤਸ਼ਾਹ ਇਹੀ ਬਖਸ਼ਿਸ਼ ਕਰੋ, ਤੇ ਗੁਰੂ ਨਾਨਕ ਪਾਤਸ਼ਾਹ ਸਭ ਤੇ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਨਾਨਕ ਪਾਤਸ਼ਾਹ ਕਿਸੇ ਦਾ ਬੁਰਾ ਨਹੀਂ ਕਰਦੇ, ਭਾਵੇਂ ਕੋਈ ਸਾਧ ਹੈ, ਕੋਈ ਠੱਗ ਹੈ, ਕੋਈ ਗੁਰਮੁਖ ਹੈ, ਕੋਈ ਮਨਮੁਖ ਹੈ, ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਸਭਨਾਂ ਦਾ ਭਲਾ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਹੀ ਕਰਦੇ ਹਨ। ਤੇ ਸਤਿਗੁਰ ਨਾਨਕ ਪਾਤਸ਼ਾਹ ਇਸ ਸੱਜਣ ਨੂੰ ਸਿੱਖਿਆ ਦੇ ਕੇ ਨਿਹਾਲ ਕਰਨਗੇ। ਇਹ ਕਥਾ ਆਪ ਜੀ ਅਗਲੇ ਪ੍ਰਕਰਣਾਂ ਵਿਖੇ ਸ਼੍ਰਵਣ ਕਰਨਾ ਜੀ। ਇਤਨੀਆਂ ਹੀ ਬੇਨਤੀਆਂ।